دوہرا بشن سنگھ تے سن گرو شری مکھ تو فرمائے مت چنتا چت کیجیے ہوئے رگبیر سہائے
واہگرو جی کا خالصہ واہگرو جی کی فتح کرم ستکار یوگ سنمان یوگ گرو کا خاص روپ گرو خالصہ سادھ سنگت دین دنیا دے مالک سرب سانجی والتا دے سانجی رہبر دساں پاتشاہیاں دی آتمک جاگ دی جوت آد گرو شری گرو گرنتھ صاحب جی مہاراج جی دے پوتر چرنا چ نویں پاتشاہ دھرم دھرندر ستگرو ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰ ਹੋ ਕੇ ਇਕੱਤਰ ਹੋ ਕੇ ਸੁਭਾਗੀ ਬਸੰਤ ਪੰਚਮੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੇ ਇਸ ਪਵਿੱਤਰ ਸਥਾਨ ਤੇ ਬਸੰਤ ਪੰਚਮੀ ਦਾ ਜੋ ਜੋੜ ਮੇਲਾ ਹੈ ਉਹ ਬੜਾ ਮਹੱਤਵਪੂਰਨ ਜੋੜ ਮੇਲਾ ਹੈ। ਬਸੰਤ ਪੰਚਮੀ ਤਾਂ ਆਮ ਕਰਕੇ ਸਾਰੇ ਦੇਸ਼ ਭਰ ਦੇ ਵਿੱਚ ਹੀ ਮਨਾਈ ਜਾਂਦੀ ਹੈ ਬਸੰਤ ਰੁੱਤ ਦੀ ਆਗਮਨ ਕਰਕੇ, ਪਰ ਸਤਿਗੁਰਾਂ ਦੇ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਜੋੜ ਮੇਲਾ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਵਿੱਤਰ ਸਥਾਨ ਤੇ ਚਰਨ ਪਾਏ। ਅੱਜ ਦੇ ਦਿਨ ਮਹਾਰਾਜ ਜੀ ਇੱਥੇ ਆਏ ਸਨ, ਸੰਮਤ 1728 ਬਿਕਰਮੀ ਮਾਘ ਸੁਦੀ ਸ਼ੁਕਲ ਪੱਖ ਦੀ ਪੰਚਮੀ, ਯਾਨੀ ਕਿ ਮਾਘ ਮਹੀਨੇ ਦੀ ਪੰਚਮੀ। ਹੁਕਮਨਾਮਾ ਆਪ ਜੀ ਨੇ ਦਰਸ਼ਨ ਕੀਤੇ ਨੇ ਨਾ, ਨੌਵੇਂ ਪਾਤਸ਼ਾਹ ਦਾ ਹੁਕਮਨਾਮਾ ਜੋ ਇਸ ਸਥਾਨ ਤੇ ਸੁਸ਼ੋਭਿਤ ਹੈ, ਉਸ ਹੁਕਮਨਾਮੇ ਦੇ ਵਿੱਚ ਸਾਹਿਬ ਜੀ ਦੇ ਬਚਨ ਹਨ ਕਿ ਸਤਿਗੁਰੂ ਜੀ ਇੱਥੇ ਇਸ ਸਥਾਨ ਤੇ ਮਾਘ ਦੀ ਪੰਚਮੀ ਵਾਲੇ ਦਿਨ ਇੱਥੇ ਚਰਨ ਪਾਏ, ਸੰਮਤ 1728 ਬਿਕਰਮੀ। ਸਤਿਗੁਰਾਂ ਦੀ ਆਮਦ ਹੋਣ ਕਰਕੇ ਇਸ ਸਥਾਨ ਤੇ ਕਿ ਅੱਜ ਦੇ ਦਿਨ ਸਤਿਗੁਰਾਂ ਨੇ ਇੱਥੇ ਚਰਨ ਪਾਏ, ਇਸ ਕਰਕੇ ਦਿਹਾੜਾ ਬਸੰਤ ਪੰਚਮੀ ਦਾ ਜੋੜ ਮੇਲਾ ਇਸ ਸਥਾਨ ਤੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ। ਇਸ ਸਥਾਨ ਤੇ ਜਦੋਂ ਸਾਹਿਬ ਨੇ ਚਰਨ ਪਾਏ ਹਨ ਉਸ ਵੇਲੇ ਗੁਰੂ ਖਾਲਸਾ ਜੀ ਇੱਥੇ ਇੱਕ ਲਹਿਲ ਨਾਮਕ ਪਿੰਡ ਸੀ, ਪਟਿਆਲਾ ਨਹੀਂ ਸੀ ਵਸਿਆ, ਪਿੰਡ ਸੀ। ਹੁਣ ਵੀ ਆ ਸਤਿਗੁਰਾਂ ਦੇ ਅਸਥਾਨ ਦੇ ਬਿਲਕੁਲ ਸਾਹਮਣੇ ਜਿਹੜੀ ਕਲੋਨੀ ਹੈ, ਹੁਣ ਉਹਨੂੰ ਕਲੋਨੀ ਕਹਿੰਦੇ ਨੇ, ਪਹਿਲਾਂ ਲਹਿਲ ਪਿੰਡ। ਜਦੋਂ ਸਤਿਗੁਰੂ ਜੀ ਨੇ ਇੱਥੇ ਚਰਨ ਪਾਏ, ਬੋਰਡ ਦੇ ਥੱਲੇ ਮਹਾਰਾਜ ਜੀ ਨੇ ਆਸਣ ਲਾਇਆ, ਚਰਨ ਪਾਏ, ਇਸੇ ਪਿੰਡ ਦਾ ਇੱਕ ਭਾਗਮਲ ਨਾਮ ਦਾ ਵਿਅਕਤੀ ਉਹਨੇ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਨੌਵੇਂ ਪਾਤਸ਼ਾਹ ਨੂੰ, ਮਹਾਰਾਜ ਸਾਡੇ ਨਗਰ ਚੋਂ ਦੁੱਖ ਨਹੀਂ ਜਾਂਦਾ, ਲੋਕ ਦੁਖੀ ਨੇ। ਦੁਖੀ ਕਿਉਂ ਨੇ? ਕਿਉਂਕਿ ਉਹਨਾਂ ਨੂੰ ਰੋਗ ਲੱਗੇ ਹੋਏ, ਰੋਗੀ ਨੇ, ਰੋਗ ਹੈ, ਰੋਗਾਂ ਦੀ ਮਹਾਂਮਾਰੀ ਸਾਡੇ ਨਗਰ ਚ ਫੈਲੀ ਹੋਈ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਿੱਥੇ ਅੱਜ ਕੱਲ ਅੰਮ੍ਰਿਤ ਸਰੋਵਰ ਹੈ, ਜਿਸ ਸਰੋਵਰ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੇ ਇਸ਼ਨਾਨ ਕੀਤਾ, ਇਹ ਟੋਭਾ ਸੀ, ਛੋਟਾ ਜਿਹਾ ਤਲਾਬ ਸੀ। ਹੁਕਮਨਾਮੇ ਚ ਬਚਨ ਆਉਂਦੇ ਨੇ, ਟੋਬੜੇ ਮੈਂ ਚਰਨ ਪਾਵਤ ਪਏ, ਤੇ ਉਸ ਟੋਭੇ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਤੇ ਜਦੋਂ ਚਰਨ ਪਾਏ ਤੇ ਚਰਨ ਪਾ ਕੇ ਵਰ ਦਿੱਤਾ ਕਿ ਭਾਈ ਜਿਹਨੂੰ ਵੀ ਰੋਗ ਹੋਵੇ ਜਾਂ ਦੁੱਖ ਹੋਵੇ ਉਹ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇ, ਉਹਨਾਂ ਦੇ ਦੁੱਖਾਂ ਦੀ ਨਿਵਿਰਤੀ ਹੋਵੇਗੀ, ਉਹਨਾਂ ਦੇ ਦੁੱਖ ਨਿਵਾਰਨ ਹੋਣਗੇ। ਉਥੋਂ ਸਤਿਗੁਰਾਂ ਦੇ ਇਸ ਪਵਿੱਤਰ ਅਸਥਾਨ ਦਾ ਨਾਂ ਪਿਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ। ਫਿਰ ਇੱਕ ਕਰਮਾ ਦੇਵੀ ਨਾਮ ਦੀ ਔਰਤ ਸੀ, ਉਹਨੇ ਬੇਨਤੀ ਕੀਤੀ, ਮਹਾਰਾਜ ਸਾਡੇ ਨਗਰ ਦੇ ਵਿੱਚ ਅਠਰਾਏ ਨਾਲ ਬੱਚੇ ਸ਼ਾਂਤ ਹੋ ਜਾਂਦੇ ਨੇ। ਅਠਰਾਇਆ ਵੀ ਇੱਕ ਰੋਗ ਹੈ ਤੇ ਮਹਾਰਾਜ ਜੀ ਨੇ ਬਚਨ ਕੀਤਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਓ, ਅਠਰਾਏ ਦਾ ਰੋਗ ਵੀ ਨਹੀਂ ਰਹੇਗਾ। ਅਗਰ ਅੱਠਵੇਂ ਮਹੀਨੇ ਚ ਕੋਈ ਬੱਚਾ ਜਨਮਿਆ ਉਹਨੂੰ ਵੀ ਇਸ਼ਨਾਨ ਕਰੋ ਵੀ ਅਰੋਗ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵਰ ਦਿੱਤਾ ਇਸ ਅਸਥਾਨ ਤੇ ਕਿ ਜਿਹੜਾ ਵੀ ਕੋਈ ਮਾਈ ਭਾਈ ਬਸੰਤ ਪੰਚਮੀ ਵਾਲੇ ਦਿਨ, ਬਸੰਤ ਪੰਚਮੀ ਵਾਲੇ ਦਿਨ ਵਰ ਦਿੱਤਾ ਕਿ ਬਸੰਤ ਪੰਚਮੀ ਵਾਲੇ ਦਿਨ ਇਸ ਸਰੋਵਰ ਚ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦੇ ਫਲ ਦੀ ਪ੍ਰਾਪਤੀ ਹੋਵੇਗੀ ਔਰ ਉਹਦੇ ਸਾਰੇ ਦੁੱਖਾਂ ਦੀ ਨਿਵਿਰਤੀ ਹੋਵੇਗੀ। ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋਵੇਗਾ ਔਰ ਉਹਦੇ ਸਾਰੇ ਦੁੱਖਾਂ ਦੀ ਨਿਵਿਰਤੀ ਹੋਵੇਗੀ। ਉਸ ਦਿਨ ਤੋਂ ਬਾਅਦ ਇਸ ਅਸਥਾਨ ਤੇ ਬਸੰਤ ਪੰਚਮੀ ਦਾ ਇਹ ਸਾਲਾਨਾ ਜੋੜ ਮੇਲਾ ਦੂਰੋਂ ਦਰੇਡਿਓਂ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆ ਕੇ ਬੜੀ ਸ਼ਰਧਾ ਤੇ ਭਾਵਨਾ ਤੇ ਸਤਿਕਾਰ ਸਹਿਤ ਮਨਾਉਂਦੀਆਂ ਨੇ। ਸਾਹਿਬ ਨੌਵੇਂ ਪਾਤਸ਼ਾਹ ਜੀ ਨੇ ਜੋ ਦੁੱਖ ਨਿਵਿਰਤੀ ਦਾ ਸਦਾ ਵਰਤ ਲੰਗਰ ਇੱਥੇ ਲਾਇਆ ਹੈ ਉਹ ਅੱਜ ਵੀ ਨਿਰੰਤਰ ਲਗਾਤਾਰ ਚੱਲ ਰਿਹਾ। ਦਾਸ ਨੂੰ ਬਹੁਤ ਗੁਰਮੁਖ ਪਿਆਰੇ ਸਰੀਰ ਇਹੋ ਜਿਹੇ ਮਿਲਦੇ ਰਹਿੰਦੇ ਨੇ ਜਿਹੜੇ ਆਪ ਦੱਸਦੇ ਨੇ ਇਸ ਅਸਥਾਨ ਦੀ ਮਹਿਮਾ ਕਿ ਜੇ ਕਿਸੇ ਨੂੰ ਕੋਈ ਰੋਗ ਹੈ ਕਹਿੰਦੇ ਜੀ ਅਸੀਂ ਸਰੋਵਰ ਦੇ ਵਿੱਚ ਪੰਚਮੀ ਵਾਲੇ ਦਿਨ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਦਿਆਂ ਸਾਡਾ ਦੁੱਖ ਨਿਵਿਰਤ ਹੋ ਗਿਆ। ਅੱਜ ਵੀ ਹੁਣ ਵੀ ਵਰਤਮਾਨ ਦੇ ਸਮੇਂ ਵਿੱਚ ਵੀ ਕਈ ਗੁਰਮੁਖ ਇਹੋ ਜਿਹੇ ਮਿਲਦੇ ਨੇ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਿੱਤਾ ਹੋਇਆ ਉਹ ਵਰਦਾਨ ਇਸ ਜਗ੍ਹਾ ਤੇ ਕੰਮ ਕਰ ਰਿਹਾ। ਦੂਸਰਾ, ਬਸੰਤ ਪੰਚਮੀ ਦਾ ਇਹ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜਾ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਦੇ ਦਿਨ ਬਾਜਾਂ ਵਾਲੇ ਚੋਜੀ ਪ੍ਰੀਤਮ ਦੇਗ ਤੇਗ ਦੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਬੇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਆਨੰਦ ਕਾਰਜ ਵਿਵਾਹ ਅੱਜ ਦੇ ਦਿਨ ਗੁਰੂ ਕੇ ਲਾਹੌਰ ਦੀ ਧਰਤੀ ਤੇ ਮਾਤਾ ਜੀਤੋ ਜੀ ਦੇ ਨਾਲ ਹੋਇਆ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ। ਕਿਉਂਕਿ ਮਾਤਾ ਜੀਤੋ ਜੀ ਉਹਨਾਂ ਦਾ ਜਨਮ ਲਾਹੌਰ ਦੀ ਧਰਤੀ ਦਾ ਸੀ, ਇਹਨਾਂ ਦੇ ਪਿਤਾ ਜੀ ਲਾਹੌਰ ਰਹਿੰਦੇ ਸੀ ਤੇ ਮਾਤਾ ਜੀ ਦਾ ਜਿਸ ਵੇਲੇ ਰਿਸ਼ਤਾ ਸਾਹਿਬ ਕਲਗੀਧਰ ਨਾਲ ਜੁੜ ਗਿਆ ਤੇ ਵਿਆਹ ਦਾ ਦਿਨ ਰੱਖਿਆ ਗਿਆ ਅੱਜ ਦਾ ਦਿਨ ਬਸੰਤ ਪੰਚਮੀ ਦਾ ਤੇ ਪਿਤਾ ਜੀ ਨੇ ਆਖਿਆ ਮਹਾਰਾਜ ਜੀ ਨੂੰ ਵੀ ਤੁਸੀਂ ਬਰਾਤ ਲੈ ਕੇ ਲਾਹੌਰ ਆਓ। ਕਲਗੀਧਰ ਨੇ ਬਚਨ ਕੀਤਾ ਅਸੀਂ ਲਾਹੌਰ ਨਹੀਂ ਆਉਣਾ, ਲਾਹੌਰ ਨੂੰ ਇੱਥੇ ਲੈ ਆਵਾਂਗੇ, ਅਸੀਂ ਨਹੀਂ ਲਾਹੌਰ ਆਉਣਾ, ਹਾਂ ਲਾਹੌਰ ਜ਼ਰੂਰ ਇੱਥੇ ਲੈ ਆਵਾਂਗੇ। ਉਹ ਮਹਾਰਾਜ ਜੀ ਦੇ ਹੁਕਮ ਨਾਲ ਇੱਕ ਨਗਰ ਵਸਾਇਆ ਗਿਆ, ਉਸ ਨਗਰ ਦਾ ਨਾਂ ਰੱਖਿਆ ਗੁਰੂ ਕਾ ਲਾਹੌਰ। ਕੁਝ ਦਿਨਾਂ ਦੇ ਵਿੱਚ ਹੀ ਬੜੇ ਬੜੇ ਸੋਹਣੇ ਆਲੀ ਸ਼ਾਨ ਬਾਜ਼ਾਰ ਬਣਾ ਦਿੱਤੇ ਜਿਵੇਂ ਲਾਹੌਰ ਦੇ ਵਿੱਚ ਬਾਜ਼ਾਰ ਬਣੇ ਹੋਏ। ਇਹਨ ਬਿਨ ਲਾਹੌਰ ਦਾ ਨਕਸ਼ਾ ਆਨੰਦਪੁਰ ਸਾਹਿਬ ਬਣਾ ਦਿੱਤਾ ਤੇ ਉੱਥੇ ਮਾਤਾ ਜੀਤੋ ਜੀ ਦਾ ਆ ਕੇ ਪਰਿਵਾਰ ਵਸਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਅੱਜ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੀ ਤੇ ਗੁਰੂ ਕੇ ਲਾਹੌਰ ਪਹੁੰਚ ਕੇ ਮਾਤਾ ਜੀਤੋ ਜੀ ਦੇ ਨਾਲ ਸਤਿਗੁਰੂ ਕਰਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਵਿਆਹ ਹੋਇਆ। ਉਹ ਜਿਹੜਾ ਵਿਆਹ ਪੁਰਬ ਹੈ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਉਹ ਵਿਆਹ ਪੁਰਬ ਵੀ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀਆਂ ਨੇ। ਹੋਰ ਵੀ ਕਈ ਇਤਿਹਾਸਕ ਦਿਹਾੜੇ ਬਸੰਤ ਪੰਚਮੀ ਦੇ ਸਬੰਧ ਨਾਲ ਜੁੜੇ ਹੋਏ ਨੇ, ਕਈਆਂ ਦੀ ਸ਼ਹਾਦਤ ਇਸ ਦਿਹਾੜੇ ਨਾਲ ਜੁੜੀ ਹੋਈ ਹੈ। ਪਰ ਆਪ ਕੇਵਲ ਇਤਨਾ ਕੀ ਜਾਣ ਲੈਣਾ, ਕਿਉਂਕਿ ਆਪਾਂ ਲੜੀਵਾਰ ਕਥਾ ਜੋ ਸਾਹਿਬ ਦੀ ਚੱਲ ਰਹੀ ਹੈ ਉਹ ਲੜੀਵਾਰ ਕਥਾ ਚਲਾਉਣੀ ਹੈ, ਉਸ ਲੜੀਵਾਰ ਕਥਾ ਨੂੰ ਸਰਵਣ ਕਰਨਾ ਹੈ। ਜਿੰਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ ਸਭ ਨੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਦੂਸਰੀ ਵਧਾਈ ਕਿ ਅੱਜ ਦੇ ਦਿਨ ਸਾਹਿਬ ਨੌਵੇਂ ਪਾਤਸ਼ਾਹ ਜੀ ਨੇ ਇਸ ਜਗ੍ਹਾ ਤੇ ਚਰਨ ਪਾਏ, ਚਰਨ ਪਾ ਕੇ ਵਚਨ ਕੀਤਾ ਇੱਥੇ ਸਿੱਖ ਰਾਜਧਾਨੀ ਹੋ ਸੀ, ਸਿੱਖਾਂ ਦੀ ਰਾਜਧਾਨੀ ਹੋਵੇਗੀ, ਬੜਾ ਵੱਡਾ ਵਿਸ਼ਾਲ ਨਗਰ ਵਸੇਗਾ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਇਸ ਅਸਥਾਨ ਤੇ ਆਉਣ ਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ। ਆਓ ਲੜੀਵਾਰ ਕਥਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਵਣ ਕਰੀਏ। ਮਹਾਰਾਜ ਨੌਵੇਂ ਪਾਤਸ਼ਾਹ ਜੀ ਅਸਾਮ ਦੀ ਧਰਤੀ ਤੇ ਪਹੁੰਚੇ ਹੋਏ ਨੇ, ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਸਤਿਗੁਰਾਂ ਦਾ ਡੇਰਾ ਹੈ। ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਲਈ ਨਾਲ ਆਏ ਨੇ ਤੇ ਬ੍ਰਹਮਪੁੱਤਰ ਦਰਿਆ ਦੇ ਉੱਤੇ ਦੋਵਾਂ ਪਾਸੇ ਫੌਜਾਂ ਉਤਰੀਆਂ ਹੋਈਆਂ ਨੇ। ਪਾਰਲੇ ਪਾਸੇ ਰਾਜੇ ਰਾਮ ਰਾਏ ਦੀ ਫੌਜ ਹੈ, ਉਰਲੇ ਪਾਸੇ ਰਾਜੇ ਬਿਸ਼ਨ ਸਿੰਘ ਦੀ ਫੌਜ ਹੈ। ਇਨੇ ਨੂੰ ਇੱਕ ਧੋਬਣ ਜਾਦੂਗਰਨੀ ਆਈ, ਨੌਵੇਂ ਪਾਤਸ਼ਾਹ ਨੇ ਵੇਖਿਆ, ਵੇਖਦਿਆਂ ਸਾਰ ਉਹਦੀ ਸ਼ਕਤੀ ਖਿੱਚ ਲਈ, ਆਪਣੀ ਸ਼ਕਤੀ ਗਵਾ ਕੇ ਉੱਥੇ ਹੀ ਬਹਿ ਗਈ। ਸਿਪਾਹੀਆਂ ਨੇ ਪਕੜ ਲਈ, ਮਹਾਰਾਜ ਜੀ ਕੋਲ ਫੜ ਕੇ ਲੈ ਆਏ। ਸਤਿਗੁਰਾਂ ਨੂੰ ਇਹਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਆਪਣੀ ਗਲਤੀ ਦੀ ਮੁਆਫ਼ੀ ਮੰਗਦਿਆਂ ਬੋਲੀ, ਕਹਿੰਦੀ ਮਹਾਰਾਜ ਤੁਸੀਂ ਔਰੰਗਜ਼ੇਬ ਬਾਦਸ਼ਾਹ ਦੀ ਮਦਦ ਕਰ ਰਹੇ ਹੋ, ਤੁਹਾਨੂੰ ਤਾਂ ਹਿੰਦੂ ਧਰਮ ਦੇ ਰਾਖੇ ਬਣਨਾ ਚਾਹੀਦਾ ਤੇ ਤੁਸੀਂ ਔਰੰਗੇ ਦੀ ਮਦਦ ਕਰ ਰਹੇ ਹੋ। ਮਹਾਰਾਜ ਜੀ ਕਹਿੰਦੇ ਅਸੀਂ ਔਰੰਗੇ ਦੀ ਮਦਦ ਨਹੀਂ ਕਰ ਰਹੇ, ਨਾ ਹੀ ਅਸੀਂ ਤੁਹਾਡੇ ਦੇਸ਼ ਦੇ ਰਾਜੇ ਨਾਲ ਇਸ ਰਾਜੇ ਦੀ ਲੜਾਈ ਕਰਾਉਣ ਆਏ ਹਾਂ, ਅਸੀਂ ਤਾਂ ਦੋਨਾਂ ਰਾਜਿਆਂ ਦੀ ਆਪਸੀ ਸੰਧੀ ਕਰਾਉਣੀ, ਦੋਹਾਂ ਦਾ ਆਪਸੀ ਮੇਲ ਮਿਲਾਪ ਕਰਾਉਣਾ। ਧੋਬਣ ਨੂੰ ਕਿਹਾ ਕਿ ਤੂੰ ਇਸੇ ਜਗ੍ਹਾ ਤੇ ਹੁਣ ਰਹਿਣਾ, ਆਪਣਾ ਪਰਿਵਾਰ ਇੱਥੇ ਹੀ ਸੱਦ ਲੈ, ਤੇਰੇ ਨਾਂ ਤੇ ਇੱਥੇ ਨਗਰ ਵਸੇਗਾ ਔਰ ਨਗਰ ਦਾ ਨਾਂ ਹੋਵੇਗਾ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ, ਤੇਰਾ ਨਾਂ ਰਹਿੰਦੇ ਸੰਸਾਰ ਤੱਕ ਪ੍ਰਸਿੱਧ ਰਹੇਗਾ, ਪ੍ਰਚਲਿਤ ਰਹੇਗਾ। ਤੋ ਸਤਿਗੁਰਾਂ ਦਾ ਵਚਨ ਮੰਨ ਕੇ ਉਹ ਧੋਬਣ ਉੱਥੇ ਹੀ ਦਰਖਤ ਥੱਲੇ ਬੈਠ ਗਈ। ਉਧਰ ਜਿਹੜੀਆਂ ਬਾਕੀ ਦੀਆਂ ਜਾਦੂਗਰਨੀਆਂ ਸੀ ਉਹ ਡਰ ਕੇ ਵਾਪਸ ਦੌੜ ਗਈਆਂ, ਜਦੋਂ ਉਹਨਾਂ ਨੂੰ ਖ਼ਬਰ ਮਿਲੀ ਕਿ ਧੋਬਣ ਪਕੜੀ ਗਈ ਹੈ ਤੇ ਉਹ ਡਰ ਗਈਆਂ ਵੀ ਕਿਤੇ ਅਸੀਂ ਵੀ ਨਾ ਪਕੜੀਆਂ ਜਾਈਏ, ਤੇ ਉਹ ਦੌੜ ਕੇ ਰਾਜੇ ਨੂੰ ਜਾ ਕੇ ਮਿਲੀਆਂ, ਜਾ ਕੇ ਆਖਿਆ ਰਾਜਾ ਉੱਥੇ ਤਾਂ ਕੋਈ ਬੜੇ ਸਿੱਧ ਪੁਰਸ਼ ਆਏ ਹੋਏ ਨੇ, ਉਹਨਾਂ ਤੇ ਸਾਡਾ ਕੋਈ ਮੰਤਰ ਜੰਤਰ ਨਹੀਂ ਚੱਲਦਾ। ਤੋ ਰਾਜਾ ਰਾਮ ਰਾਏ ਬੜਾ ਚਿੰਤਤ ਹੋਇਆ, ਕਮੱਖਿਆ ਦੇਵੀ ਦੇ ਮੰਦਰ ਚ ਪਹੁੰਚਿਆ ਤੇ ਜਾ ਕੇ ਮੰਦਰ ਵਿਚ ਦੇਵੀ ਦੀ ਆਰਾਧਨਾ ਕੀਤੀ, ਹਵਨ ਕੀਤਾ। ਇੱਕ ਪੰਡਿਤ ਦੇ ਮੁਖ ਦੇ ਵਿੱਚੋਂ ਦੇਵੀ ਬੋਲੀ, ਕਹਿਣ ਲੱਗੀ ਹੇ ਰਾਜਾ ਰਾਮ ਰਾਏ, ਜੋ ਪਾਰਲੇ ਪੁਰਖ ਪਾਸੇ ਮਹਾਂਪੁਰਖ ਸਿੱਧ ਪੁਰਖ ਆਏ ਨੇ ਉਹ ਕੋਈ ਸਧਾਰਨ ਵਿਅਕਤੀ ਨਹੀਂ, ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹ ਜਿਵੇਂ ਆਗਿਆ ਕਰਨ ਉਹਨਾਂ ਦੀ ਆਗਿਆ ਦੇ ਅਨੁਸਾਰ ਚੱਲਣਾ ਹੈ। ਪਰ ਹੁਣ ਰਾਜਾ ਰਾਮ ਰਾਏ ਬੜਾ ਚਿੰਤਤ ਹੈ ਕਿ ਮੰਤਰ ਜੰਤਰ ਤਾਂ ਚੱਲ ਨਹੀਂ ਰਹੇ, ਇਹਨੇ ਆਪਣੀ ਫੌਜ ਤਿਆਰ ਕਰਕੇ ਲੜਨ ਵਾਸਤੇ ਭੇਜੀ ਹੈ। ਤੇ ਜਿਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਅਸਾਮ ਪਤੀ ਕਾਮਰੂ ਦੇਸ਼ ਦਾ ਰਾਜਾ ਰਾਜਾ ਰਾਮ ਰਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਸ਼ਰਨ ਚ ਟਹਿਰਿਆ, ਸਰਵਣ ਕਰੀਏ। ਸਾਰੀ ਸੰਗਤ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਓ, ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਧੋਬਨ ਜਬ ਗੈ ਲਈ, ਅਪਰ ਨਹੀਂ ਕੋ ਆਏ।
ਖਾਲਸਾ ਜੀ, ਇੱਧਰ ਜਦੋਂ ਧੋਬਣ ਪਕੜੀ ਗਈ ਜਿਹਨੂੰ ਮਹਾਰਾਜ ਜੀ ਨੇ ਵੇਖਦਿਆਂ ਸਾਰ ਉਹਦੀ ਸ਼ਕਤੀ ਖਿੱਚ ਲਈ ਸੀ, ਆਪਣੀਆਂ ਸ਼ਕਤੀਆਂ ਖੁਆ ਕੇ ਗਵਾ ਕੇ ਜਦੋਂ ਧੋਬਣ ਪਕੜੀ ਗਈ, ਦੂਜੀਆਂ ਜਿਹੜੀਆਂ ਜਾਦੂਗਰਨੀਆਂ ਸਨ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਉਧਰ ਵੀ ਕੋਈ ਚੰਗੇ ਸਿੱਧ ਤੇ ਬਲੀ ਪੁਰਸ਼ ਬੈਠੇ ਨੇ ਜਿਹੜੇ ਸਾਡੀਆਂ ਆਜ਼ਮਤਾਂ ਸ਼ਕਤੀਆਂ ਨੂੰ ਚੱਲਣ ਨਹੀਂ ਦੇ ਰਹੇ, ਤੇ ਮੁੜ ਕੇ ਫਿਰ ਕੋਈ ਜਾਦੂਗਰਨੀ ਇਸ ਪਾਸੇ ਨਹੀਂ ਆਈ।
ਬਿਸ਼ਨ ਸਿੰਘ ਬੋਹਰਖ ਔਰ ਗੁਰ ਟਿਗ ਪਹੁੰਚੇ ਉਤਾਏ।
ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ, ਤੇ ਜਦੋਂ ਉਹਨੇ ਵੇਖਿਆ ਵੀ ਨਾ ਜਾਦੂਗਰਨੀਆਂ ਤੋਂ ਸਾਡਾ ਛੁਟਕਾਰਾ ਹੋ ਗਿਆ, ਨਹੀਂ ਤਾਂ ਰੋਜ਼ ਤੰਗ ਕਰਦੀਆਂ ਸੀ, ਆਪਣੇ ਮੂੰਹ ਚੋਂ ਅੱਗ ਪੈਦਾ ਕਰਕੇ ਬੜੇ ਵਿਕਰਾਲ ਰੂਪ ਧਾਰਨ ਕਰਕੇ ਸਿਪਾਹੀਆਂ ਨੂੰ ਡਰਾਉਂਦੀਆਂ ਸੀ, ਪਰ ਹੁਣ ਨੌਵੇਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਕੋਈ ਜਾਦੂਗਰਨੀ ਇੱਧਰ ਨਹੀਂ ਆਏਗੀ। ਇਸ ਕਰਕੇ ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ, ਪ੍ਰਸੰਨ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ।
ਜੋ ਪਈ ਕਰੀ ਬੰਦਨਾ ਬੈਠੇ ਆਣ,
ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਮੱਥਾ ਟੇਕਿਆ।
ਬੇਨਤੀ ਕੇ ਜੁਤ ਕਰਤ ਬਖਾਨ,
ਬੇਨਤੀ ਸਹਿਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ।
ਰਾਵਰ ਕੇ ਪ੍ਰਤਾਪ ਤੇ ਜਾਣਾ,
ਕਹਿਣ ਲੱਗਾ ਮਹਾਰਾਜ ਜੀ ਤੁਹਾਡੇ ਪ੍ਰਤਾਪ ਨਾਲ ਮੈਂ ਜਾਣ ਗਿਆ, ਤੁਹਾਡੀ ਮਹਿਮਾ ਨਾਲ, ਤੁਹਾਡੇ ਪ੍ਰਤਾਪ ਨਾਲ ਮੈਂ ਜਾਣਿਆ ਹੈ।
ਫਤਿਹ ਹੋਏ ਮਮ ਕਾਜ
ਮਹਾਰਾਜ, ਮੇਰਾ ਕਾਰਜ ਫਤਿਹ ਹੋਵੇ, ਤੁਹਾਡੀ ਕਿਰਪਾ ਨਾਲ, ਤੁਹਾਡੀ ਦਇਆ ਨਾਲ ਮੈਂ ਇਹ ਜਾਣ ਲਿਆ ਕਿ ਤੁਹਾਡੀ ਦਇਆ ਦੇ ਨਾਲ ਮੇਰਾ ਜਿਹੜਾ ਕਾਰਜ ਹੈ ਇਹ ਫਤਿਹ ਹੋਵੇਗਾ।
ਤਉ ਸੁਣੋ ਪ੍ਰਭ ਜੀ ਮਮ ਅਰਜੀ,
ਪਰ ਫਿਰ ਵੀ ਸਤਿਗੁਰੂ ਜੀ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਜ ਹੈ, ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਮੇਰੀ ਬੇਨਤੀ ਹੈ।
ਸਭ ਲਸ਼ਕਰ ਪਰਤੇ ਤੁਮ ਮਰਜੀ,
ਮਹਾਰਾਜ ਇਹ ਸਾਰਾ ਲਸ਼ਕਰ ਤੁਹਾਡੀ ਆਗਿਆ ਚ ਚੱਲਦਾ, ਮੇਰੇ ਨਾਲ ਜਿੰਨੀਆਂ ਫੌਜਾਂ ਨੇ, ਜਿੰਨੇ ਸਿਪਾਹੀ ਨੇ, ਮਹਾਰਾਜ ਇਹ ਸਾਰੇ ਤੁਹਾਡੀ ਆਗਿਆ ਦੇ ਵਿੱਚ ਤੁਹਾਡੇ ਅਨੁਸਾਰ ਚੱਲਦੇ ਹਨ।
ਦੇਖ ਸਿਦਕ ਸਭ ਕੇ ਔਰ ਹੋਆ,
ਮਹਾਰਾਜ ਜੀ ਆਪ ਜੀ ਦੇ ਕੌਤਕ ਵੇਖ ਕੇ, ਆਪ ਜੀ ਦੀ ਮਹਿਮਾ ਵੇਖ ਕੇ ਸਾਰਿਆਂ ਦੇ ਮਨ ਚ ਭਰੋਸਾ ਬੱਝ ਗਿਆ, ਜਿੰਨੇ ਸਿਪਾਹੀ ਨੇ ਸਾਰਿਆਂ ਦੇ ਮਨ ਵਿੱਚ ਆਪ ਜੀ ਦੇ ਪ੍ਰਤੀ ਸਿਦਕ ਬਣ ਗਿਆ, ਭਰੋਸਾ ਬਣ ਗਿਆ।
ਮਹਾ ਤ੍ਰਾਸ ਮੰਤਰਨ ਕੋ ਖੋਆ,
ਜਿਹੜਾ ਇਹ ਮੰਤਰਾਂ ਦਾ ਡਰ ਸੀ ਨਾ ਜਾਦੂਗਰਨਾ ਦਾ, ਜਾਂ ਹੋਰ ਇੱਥੇ ਜਿਹੜੇ ਮੰਤਰ ਤੰਤਰ ਜਾਣਨ ਵਾਲੇ ਹਨ ਕਾਮਰੂ ਦੇਸ਼ ਦੇ ਲੋਕ, ਇਹਨਾਂ ਦਾ ਜਿਹੜਾ ਮੰਤਰਾਂ ਦਾ ਡਰ ਸੀ ਉਹ ਸਾਡਾ ਦੂਰ ਹੋ ਗਿਆ, ਕਿਉਂਕਿ ਸਾਨੂੰ ਪਤਾ ਕਿ ਤੁਸੀਂ ਸਾਡੇ ਰਖਵਾਲੇ ਹੋ। ਇਸ ਕਰਕੇ ਮਹਾਰਾਜ ਹੁਣ ਇਹਨਾਂ ਦੇ ਮੰਤਰਾਂ ਜੰਤਰਾਂ ਦਾ ਡਰ ਤਾਂ ਸਾਡਾ ਦੂਰ ਹੋ ਚੁੱਕਾ।
ਬਹੁਤ ਕਾਲ ਬੀਤੀ ਉਹ ਹਮੇ ਆਏ,
ਪਰ ਮਹਾਰਾਜ ਇੱਥੇ ਆਇਆਂ ਨੂੰ ਆਪਾਂ ਨੂੰ ਕਈ ਮਹੀਨੇ ਬੀਤ ਗਏ ਨੇ, ਕਈ ਦਿਨ ਆਪਾਂ ਨੂੰ ਇੱਥੇ ਆਇਆਂ ਬਤੀਤ ਹੋ ਗਏ ਨੇ, ਕਈ ਮਹੀਨੇ ਇੱਥੇ ਬੈਠਿਆਂ ਨੂੰ ਹੋ ਗਏ ਨੇ।
ਖਰਚੇ ਕੋਸ਼ ਦਰਬ ਸਮੁਦਾਏ,
ਮਹਾਰਾਜ ਜਿੰਨਾ ਖਰਚਾ ਮੈਂ ਲੈ ਕੇ ਆਇਆ ਸੀ, ਖਜ਼ਾਨਾ ਲੈ ਕੇ ਆਇਆ ਸੀ, ਉਹ ਸਾਰਾ ਖਜ਼ਾਨਾ ਮੈਂ ਇੱਥੇ ਖਰਚ ਚੁੱਕਾਂ, ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਉਹਨਾਂ ਦਾ ਖਰਚਾ ਚਲਾਉਣਾ, ਰੋਜ਼ ਦਾ ਉਹਨਾਂ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਰੋਜ਼ੀਨਾ ਦੇਣਾ, ਤਨਖਾਹਾਂ ਦੇਣੀਆਂ, ਖਰਚਾ ਬਹੁਤ ਹੁੰਦਾ ਫੌਜ ਦਾ। ਕਹਿਣ ਲੱਗਾ ਕਿ ਮਹਾਰਾਜ ਜਿੰਨੀ ਫੌਜ ਮੇਰੇ ਨਾਲ ਆਈ ਹੈ ਇੱਥੇ ਆਪਾਂ ਨੂੰ ਬੈਠਿਆਂ ਕਈ ਮਹੀਨੇ ਬੀਤ ਗਏ ਨੇ, ਔਰ ਜਿੰਨਾ ਖਰਚਾ ਮੈਂ ਆਪਣੇ ਨਾਲ ਲੈ ਕੇ ਆਇਆ ਸੀ ਉਹ ਖਰਚਾ ਮੈਂ ਇੱਥੇ ਖਰਚ ਕਰ ਚੁੱਕਾ ਹਾਂ।
ਬਿਸਰੇ ਸਦਨ ਰਹੇ ਸਭ ਐਸੇ,
ਹੁਣ ਮਹਾਰਾਜ ਸਾਰਿਆਂ ਨੂੰ ਆਪਣੇ ਘਰ ਭੁੱਲ ਗਏ ਨੇ, ਏਦਾਂ ਬਿਸਰ ਗਏ ਨੇ ਕਿ ਕਈ ਮਹੀਨੇ ਇੱਥੇ ਆਇਆਂ ਨੂੰ ਬੀਤ ਗਏ ਹਨ।
ਰਿਪ ਪਰ ਜੋਰ ਪਰਿਓ ਨੈ ਕੈਸੇ,
ਪਰ ਹਾਲੇ ਤੱਕ ਆਪਾਂ ਆਪਣੇ ਦੁਸ਼ਮਣ ਦੇ ਉੱਤੇ ਜੋਰ ਨਹੀਂ ਪਾ ਸਕੇ, ਆਪਣੇ ਦੁਸ਼ਮਣ ਦੇ ਉੱਤੇ ਹਾਲੇ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕੇ, ਕਈ ਮਹੀਨੇ ਆਪਾਂ ਨੂੰ ਇੱਥੇ ਡੇਰਾ ਪਾਈ ਬੀਤ ਗਏ ਹਨ।
ਨਹੀਂ ਬਹਾਨੀ ਪਾਰ ਉਤਾਰੀ,
ਆਪਣੀ ਫੌਜ ਨੂੰ ਅਸੀਂ ਦਰਿਆ ਦੇ ਪਾਰਲੇ ਪਾਸੇ ਨਹੀਂ ਉਤਾਰਿਆ, ਆਪਣੇ ਸਿਪਾਹੀਆਂ ਨੂੰ, ਆਪਣੇ ਜਰਨੈਲਾਂ ਨੂੰ ਇੱਥੇ ਹੀ ਰੋਕਿਆ ਹੋਇਆ ਦਰਿਆ ਦੇ ਉਰਲੇ ਕੰਢੇ ਤੇ, ਤੇ ਫੌਜ ਨੂੰ ਪਾਰਲੇ ਪਾਸੇ ਜਾ ਕੇ ਨਹੀਂ ਉਤਾਰਿਆ।
ਨੈ ਸੰਗਰਾਮ ਮਚਿਓ ਪੈ ਤਾਰੀ,
ਮਹਾਰਾਜ ਬੜਾ ਭਿਆਨਕ ਸੰਗਰਾਮ ਨਹੀਂ ਮਚਿਆ, ਹਾਲੇ ਜੰਗ ਨਹੀਂ ਹੋ ਸਕਿਆ, ਕਈ ਮਹੀਨੇ ਆਪਾਂ ਨੂੰ ਇੱਥੇ ਬੈਠਿਆਂ ਬੀਤ ਗਏ ਨੇ, ਹਾਲੇ ਤੱਕ ਆਪਾਂ ਸੰਗਰਾਮ ਨਹੀਂ ਕੀਤਾ, ਨਾ ਹੀ ਜੰਗ ਕੀਤਾ ਹੈ।
ਕਬ ਲਗ ਏਠਾਂ ਬੈਠੇ ਰਹੇ,
ਮਹਾਰਾਜ ਜੀ ਕਦੋਂ ਤੱਕ ਇੱਥੇ ਬੈਠੇ ਰਹਾਂਗੇ, ਕਦੋਂ ਤੱਕ ਇੱਥੇ ਡੇਰਾ ਰੱਖਾਂਗੇ।
ਉਮਰਾਵ ਜੇ ਅਕੁਲਾਵਤ ਹੈ,
ਜਿੰਨੇ ਉਮਰਾਵ ਨੇ ਸਾਰੇ ਵਿਆਕੁਲ ਨੇ, ਸਾਰੇ ਬੇਬਲ ਹਨ।
ਜਿਉਂ ਜਿਉਂ ਕਰੁਣਾ ਤੁਮਰੀ ਜੋ ਹੈ,
ਮਹਾਰਾਜ ਜਿਵੇਂ ਜਿਵੇਂ ਤੁਹਾਡੀ ਕਰੁਣਾ ਵੇਖਦੇ ਨੇ, ਤੁਹਾਡੀ ਰਹਿਮਤ ਵੇਖਦੇ ਨੇ,
ਇਸ ਮੁਹਿੰਮ ਤੇ ਛੁਟਬੋ ਹੋਵੇ,
ਤਾਂ ਇਸ ਮੁਹਿੰਮ ਤੋਂ ਛੁਟਕਾਰਾ ਹੋ ਸਕਦਾ। ਨਹੀਂ ਤਾਂ ਇਹ ਮੁਹਿੰਮ ਤਾਂ ਇਹੋ ਜਿਹੀ ਆ ਵੀ ਜੰਗ ਕਰਨ ਤੋਂ ਬਿਨਾਂ ਹੀ ਇੱਥੇ ਬੈਠਿਆਂ, ਛਾਵਣੀਆਂ ਪਾ ਕੇ ਕਈ ਮਹੀਨੇ ਲੰਘ ਗਏ ਨੇ ਇੱਥੇ ਇੱਥੇ ਹੀ ਬੈਠਿਆਂ, ਖਜ਼ਾਨਾ ਵੀ ਮੁੱਕ ਚੁੱਕਾ, ਖਜ਼ਾਨੇ ਦੇ ਵਿੱਚ ਪੈਸਾ ਨਹੀਂ ਰਿਹਾ। ਮਹਾਰਾਜ ਖਰਚੇ ਵਾਸਤੇ ਜੋ ਲਿਆਇਆ ਸੀ ਉਹ ਵੀ ਮੁੱਕਦਾ ਜਾ ਰਿਹਾ, ਸਮਾਪਤੀ ਵਾਲੇ ਪਾਸੇ ਹੈ। ਤੋ ਇਸ ਕਰਕੇ ਮਹਾਰਾਜ ਜੀ ਇਸ ਮੁਹਿੰਮ ਦੇ ਉੱਤੇ ਬੜਾ ਖਰਚ ਹੋ ਚੁੱਕਾ, ਬੜਾ ਸਮਾਂ ਲੱਗ ਚੁੱਕਾ, ਹਾਲੇ ਤੱਕ ਇਸ ਮੁਹਿੰਮ ਤੋਂ ਛੁਟਕਾਰਾ ਨਹੀਂ ਹੋ ਸਕਿਆ।
ਦੀਨ ਬੰਦ ਜੀ ਕਰੋ ਸਹਾਈ, ਵੱਡ ਕਲੇਸ਼ ਤੇ ਲਿਓ ਬਚਾਈ।
ਇਹ ਦੀਨਾ ਬੰਧੂ ਜੀ ਕਿਰਪਾ ਕਰੋ, ਦਇਆ ਕਰੋ, ਹੁਣ ਸਾਡੀ ਸਹਾਇਤਾ ਕਰੋ। ਇਹ ਜਿਹੜਾ ਬੜਾ ਵੱਡਾ ਕਲੇਸ਼ ਹੈ, ਕਿਉਂਕਿ ਜੰਗਾਂ ਯੁੱਧਾਂ ਦਾ ਇੱਕ ਕਲੇਸ਼ ਹੀ ਹੈ ਨਾ। ਇੱਕ ਤਾਂ ਹੁੰਦਾ ਵੀ ਜੰਗ ਹੋਵੇ, ਪੱਤੇ ਫੱਟ ਪਤਾ ਲੱਗ ਜਾਂਦਾ ਵੀ ਕਿਹਦੀ ਜਿੱਤ ਤੇ ਕਿਹਦੀ ਹਾਰ। ਹੁਣ ਇੱਥੇ ਮਹੀਨਿਆਂ ਬੱਧੀ ਸਮਾਂ ਬੀਤ ਗਿਆ, ਇੱਧਰਲੇ ਪਾਸੇ ਅਸੀਂ ਬੈਠੇ ਹਾਂ, ਪਾਰਲੇ ਪਾਸੇ ਦੁਸ਼ਮਣ ਹੈ, ਨਾ ਉਹ ਇੱਧਰ ਆਉਂਦੇ ਨੇ ਨਾ ਅਸੀਂ ਉੱਧਰਲੇ ਪਾਸੇ ਜਾ ਰਹੇ ਹਾਂ, ਇੱਦਾਂ ਬੈਠੇ ਹਾਂ, ਤਾਂ ਇਹ ਕਲੇਸ਼ ਹੀ ਹੈ ਨਾ। ਮਹਾਰਾਜ ਕਿਰਪਾ ਕਰਕੇ ਸਾਡਾ ਇਹ ਕਲੇਸ਼ ਮਿਟਾ ਦਿਓ, ਰਹਿਮਤ ਕਰੋ, ਸਾਡੀ ਸਹਾਇਤਾ ਕਰੋ।
ਲੋਕ ਹਜ਼ਾਰੋਂ ਤੁਮ ਦਿਸ਼ ਹੇਰਤ,
ਹਜ਼ਾਰਾਂ ਲੋਕਾਂ ਦੀ ਨਿਗਾਹ ਮਹਾਰਾਜ ਜੀ ਤੁਹਾਡੇ ਤੇ ਟਿਕੀ ਹੋਈ ਹੈ।
ਕਹਿ ਬੇਹੇਤ ਮੋਕੋ ਪ੍ਰੇਰਤ,
ਸਾਰੇ ਆਪ ਨੀ ਕਹਿੰਦੇ ਮੈਨੂੰ ਪ੍ਰੇਰਦੇ ਨੇ, ਸਾਰੇ ਕਹਿੰਦੇ ਨੇ ਤੁਸੀਂ ਗੁਰੂ ਜੀ ਨੂੰ ਬੇਨਤੀ ਕਰੋ। ਜਿੰਨੇ ਮੇਰੇ ਉਮਰਾਵ ਨੇ ਸਿਪਾਹੀ ਨੇ ਉਹ ਸਾਰੇ ਆਪ ਨੀ ਕਹਿੰਦੇ, ਤੁਹਾਨੂੰ ਡਰਦੇ ਨੇ, ਤੁਹਾਡੇ ਤੋਂ ਪੈਰ ਰੱਖਦੇ ਨੇ ਆਪ ਜੀ ਦਾ, ਉਹ ਸਾਰੇ ਮੈਨੂੰ ਪ੍ਰੇਰ ਕੇ ਤੁਹਾਡੇ ਕੋਲ ਭੇਜਦੇ ਹਨ।
ਸਗਰੋ ਲਸ਼ਕਰ ਸ਼ਰਨ ਤੁਮਾਰੀ,
ਮਹਾਰਾਜ ਜੀ ਇਹ ਸਾਰਾ ਲਸ਼ਕਰ ਤੁਹਾਡੀ ਸ਼ਰਨ ਦੇ ਵਿੱਚ ਹੈ।
ਮਹਾਰਾਜ ਕੀ ਜੇ ਰਖਵਾਰੀ,
ਇਹ ਮਹਾਰਾਜ ਕਿਰਪਾ ਕਰਕੇ ਇਹਨਾਂ ਦੀ ਰਖਵਾਲੀ ਕਰੋ, ਇਹਨਾਂ ਦੀ ਰੱਖਿਆ ਕਰੋ।
ਰਾਵਰ ਕੋ ਭਰੋਸ ਹੈ ਪਾਰੋ,
ਮਹਾਰਾਜ ਜੀ ਸਾਨੂੰ ਸਿਰਫ ਤੁਹਾਡਾ ਭਰੋਸਾ ਹੈ, ਜਿੰਨੀਆਂ ਫੌਜਾਂ ਨੇ ਇਹਨਾਂ ਸਾਰਿਆਂ ਨੂੰ ਤੁਹਾਡਾ ਭਰੋਸਾ, ਤੁਹਾਡੇ ਤੇ ਯਕੀਨ ਹੈ।
ਸ਼ਰਨ ਪਰੇ ਕੋ ਬਿਰਦ ਸੰਭਾਲੋ,
ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਤੇ ਸ਼ਰਨ ਪਿਆਂ ਦਾ ਬਿਰਦ ਸੰਭਾਲੋ। ਮਹਾਰਾਜ ਜੀ ਆਪਣੇ ਬਿਰਦ ਬਾਣੇ ਦੀ ਲਾਜ ਰੱਖੋ।
ਜਬ ਜਬ ਕਾਰਜ ਤੁਮ ਹੀ ਕਰਨਾ,
ਮਹਾਰਾਜ ਜਦੋਂ ਜਦੋਂ ਵੀ ਇਹ ਕਾਰਜ ਕਰਨਾ ਤੇ ਕਰਨਾ ਤਾਂ ਤੁਸੀਂ ਹੈ ਗਰੀਬ ਨਵਾਜ, ਭਾਵੇਂ ਅੱਜ ਹੋ ਜਾਏ, ਭਾਵੇਂ ਕੱਲ ਹੋ ਜਾਏ, ਭਾਵੇਂ ਸਮਾਂ ਪਾ ਕੇ ਹੋਵੇ, ਮਹਾਰਾਜ ਜਦੋਂ ਵੀ ਇਹ ਕਾਰਜ ਹੋਣਾ, ਇਹ ਕਾਰਜ ਤੁਹਾਡੀ ਕਿਰਪਾ ਨਾਲ ਹੀ ਹੋਣਾ ਹੈ।
ਸਗਰੇ ਚਾਹਤ ਰਾਵਰ ਸ਼ਰਨਾ,
ਅਸੀਂ ਸਾਰੇ ਤੁਹਾਡੀ ਸ਼ਰਨ ਚਾਹੁੰਦੇ ਹਾਂ, ਅਸੀਂ ਸਭ ਆਪ ਜੀ ਦੀ ਸ਼ਰਨ ਕਬੂਲ ਕਰਦੇ ਹਾਂ।
ਸੁਣ ਸ਼੍ਰੀ ਤੇਗ ਬਹਾਦਰ ਕਹਿਓ,
ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਰਾਜੇ ਬਿਸ਼ਨ ਸਿੰਘ ਨੇ, ਇਹਦੀ ਬੇਨਤੀ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ,
ਅਤਿਸ਼ੈ ਕਠਨ ਕਾਜ ਹਮ ਲਇਓ।
ਮਹਾਰਾਜ ਜੀ ਕਹਿਣ ਲੱਗੇ, ਬਿਸ਼ਨ ਸਿੰਘ ਇਹ ਕਾਰਜ ਕੋਈ ਛੋਟਾ ਕੰਮ ਨਹੀਂ ਹੈ ਜਿਹੜਾ ਤੂੰ ਕਰਨ ਵਾਸਤੇ ਆਇਆ, ਇਹ ਬੜਾ ਔਖਾ ਤੇ ਕਠਨ ਕਾਰਜ ਹੈ।
ਕਾਮਖਿਆ ਦੇਵੀ ਪਰਦਾਨੀ,
ਬਾਹਰਲੇ ਦੇਸ਼ ਦੇ ਜਿਹੜੇ ਲੋਕ ਨੇ ਕਾਮਰੂ ਦੇਸ਼ ਦੇ, ਉਹ ਕਾਮਖਿਆ ਦੇਵੀ ਦੇ ਪੁਜਾਰੀ ਨੇ, ਉਹ ਕਾਮਖਿਆ ਦੇਵੀ ਦੀ ਪੂਜਾ ਕਰਦੇ ਨੇ।
ਇਸ ਕੀ ਸੇਵਾ ਕੀਨ ਮਹਾਨੀ,
ਉੱਥੋਂ ਦੇ ਰਾਜੇ ਰਾਮ ਰਾਏ ਨੇ, ਕਾਮਰੂ ਦੇਸ਼ ਦਾ ਜਿਹੜਾ ਰਾਜਾ ਹੈ, ਉਹਨੇ ਕਾਮਖਿਆ ਦੇਵੀ ਦੀ ਬੜੀ ਪੂਜਾ ਤੇ ਆਰਾਧਨਾ ਕੀਤੀ ਹੈ।
ਇਨਕੇ ਵੱਡੇ ਪ੍ਰਸੰਨ ਕਰੀ ਹੈ,
ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ ਉਹ ਵੀ ਕਾਮਖਿਆ ਦੇਵੀ ਦੇ ਪੁਜਾਰੀ ਹਨ।
ਵਰ ਦੇਵਨ ਕੋ ਸ਼ਿਵਾ ਟਰੀ ਹੈ,
ਔਰ ਉਹਨੇ ਇਹਨਾਂ ਨੂੰ ਵਰ ਦਿੱਤਾ ਹੋਇਆ, ਜਿਹੜੀ ਉਹ ਦੇਵੀ ਹੈ ਉਹਨੇ ਇਹਨਾਂ ਨੂੰ ਵਰਦਾਨ ਦਿੱਤੇ ਹੋਏ ਨੇ।
ਅਚਲ ਰਾਜ ਅਮਰੀ ਕੁਲ ਰਹੇ,
ਇਹਨਾਂ ਨੇ ਵਰ ਮੰਗਿਆ ਸੀ ਕਿ ਸਾਡੀ ਕੁਲ ਚ ਅਚਲ ਰਾਜ ਰਹੇ, ਸਾਡੀ ਕੁਲ ਚੋਂ ਰਾਜ ਨਾ ਖਤਮ ਹੋਵੇ। ਇਹ ਵਰ ਮੰਗਿਆ ਸੀ ਇਹਨਾਂ ਨੇ ਦੇਵੀ ਦੇ ਕੋਲੋਂ।
ਸ਼ਤਰੂ ਆਏ ਪਰਾਜੈ ਲਹੇ,
ਜੇ ਕੋਈ ਦੁਸ਼ਮਣ ਸਾਡੇ ਤੇ ਚੜ ਕੇ ਆਵੇ ਉਹ ਹਾਰ ਜਾਵੇ, ਇਦਾਂ ਦਾ ਵਾਰ ਇਹਨਾਂ ਨੇ ਮੰਗਿਆ ਹੈ।
ਰਾਜ ਹਮਾਰੋ ਭ੍ਰਸ਼ਟ ਨਾ ਹੋਏ,
ਸਾਡਾ ਰਾਜ ਕਦੇ ਭ੍ਰਸ਼ਟ ਨਾ ਹੋਵੇ, ਸਾਡਾ ਰਾਜ ਸੱਚ ਸੁੱਚ ਦੇ ਸਹਿਤ ਧਰਮ ਦਾ ਰਾਜ ਹੋਵੇ।
ਇਹ ਵਰ ਲਿਓ ਦੇਸ਼ ਨ੍ਰਿਪ ਜੋਏ,
ਇਹ ਵਾਰ ਇਹਨਾਂ ਨੇ ਆਪਣੀ ਦੇਵੀ ਦੇ ਕੋਲੋਂ ਲਿਆ, ਕਮੱਖਿਆ ਦੇਵੀ ਦੇ ਕੋਲੋਂ ਇਹ ਵਰਦਾਨ ਇਹਨਾਂ ਨੇ ਪ੍ਰਾਪਤ ਕੀਤਾ ਹੋਇਆ।
ਇਸ ਵਰ ਕੋ ਪੂਰਾ ਕਿਮ ਕਰੇ,
ਉਹ ਵਰ ਇਹਨਾਂ ਨੂੰ ਮਿਲਿਆ ਹੋਇਆ ਉਹਦਾ ਦੇਵੀ ਦਾ ਵੀ ਵਰ ਹੈ।
ਯਾ ਤੇ ਪਖ ਦੇਵੀ ਤਿੰਨ ਧਰੇ,
ਦੇਵੀ ਉਹਨਾਂ ਦਾ ਪੱਖ ਕਰਦੀ ਹੈ, ਦੇਵੀ ਵੀ ਆ ਕੇ ਸਾਨੂੰ ਬੇਨਤੀਆਂ ਕਰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਦੇਵੀ ਦੇ ਪੁਜਾਰੀ ਨੇ ਤੇ ਉਹ ਦੇਵੀ ਸਾਡੇ ਘਰ ਦੀ ਪੁਜਾਰਨ ਹੈ, ਗੁਰੂ ਨਾਨਕ ਦੇ ਘਰ ਦੀ, ਉਹ ਆ ਕੇ ਸਾਨੂੰ ਬੇਨਤੀਆਂ ਕਰਦੀ ਹੈ।
ਅਪਰ ਕੌਣ ਦੇਵੀ ਵਰ ਖੋਵੇ,
ਹੋਰ ਤਾਂ ਕਿਸੇ ਵਿੱਚ ਸ਼ਕਤੀ ਨਹੀਂ ਜਿਹੜਾ ਉਸ ਦੇਵੀ ਦੇ ਵਰਦਾਨ ਨੂੰ ਖਤਮ ਕਰ ਸਕੇ।
ਜਾਂ ਤੇ ਕਾਜ ਕਠਨ ਹੀ ਹੋਵੇ,
ਇਸ ਕਰਕੇ ਕੰਮ ਕਠਨ ਹੈ ਹਾਲੇ, ਇਸ ਕਰਕੇ ਬਿਸ਼ਨ ਸਿੰਘ ਕਾਲਾ ਨਾ ਪੈ, ਛੇਤੀ ਨਾ ਕਰ, ਜਲਦੀ ਨਾ ਕਰ, ਸਹਿਜ ਦੇ ਨਾਲ ਇਹ ਕਾਰਜ ਹੋਵੇਗਾ।
ਮੈਂ ਦੇਵੀ ਪਰ ਸਕੇ ਮਿਟਾਏ,
ਅਸੀਂ ਉਹ ਦੇਵੀ ਦੇ ਵਰ ਦਾ ਵੀ ਖਿਆਲ ਰੱਖਣਾ, ਕਿਉਂਕਿ ਉਹ ਵੀ ਸਾਨੂੰ ਬੇਨਤੀਆਂ ਕਰ ਰਹੀ ਹੈ ਕਿ ਮਹਾਰਾਜ ਇਸ ਰਾਜੇ ਨੂੰ ਆਪ ਦੀ ਕਿਰਪਾ ਕਰੋ, ਇਹ ਵੀ ਤੁਹਾਡਾ ਸੇਵਕ ਹੈ, ਇਹਦੇ ਤੇ ਵੀ ਤੁਸੀਂ ਕਿਰਪਾ ਕਰੋ। ਇਸ ਕਰਕੇ ਹੇ ਰਾਜਾ ਬਿਸ਼ਨ ਸਿੰਘ, ਅਸੀਂ ਤੁਹਾਡੇ ਦੋਹਾਂ ਦਾ ਖਿਆਲ ਰੱਖਣਾ, ਤੇਰਾ ਵੀ ਖਿਆਲ ਰੱਖਣਾ ਕਿ ਤੇਰਾ ਨੁਕਸਾਨ ਨਾ ਹੋਵੇ, ਤੂੰ ਸਾਡੀ ਸ਼ਰਨ ਵਿਚ ਹੈ, ਤੇ ਜਿਹੜਾ ਕਾਮਰੂ ਦੇਸ਼ ਦਾ ਰਾਜਾ ਹੈ ਉਹਦਾ ਵੀ ਖਿਆਲ ਰੱਖਣਾ ਹੈ।
ਪ੍ਰਭ ਕੀ ਸ਼ਕਤ ਸਕਲ ਜਗ ਮਾਏ,
ਪਰਮਾਤਮਾ ਦੀ ਜਿਹੜੀ ਸ਼ਕਤੀ ਆ ਉਹ ਸਾਰੇ ਜਗਤ ਦੇ ਵਿੱਚ ਵਿਆਪਕ ਹੈ।
ਤਉ ਸੁਨੋ ਤੁਮ ਕਯੋ ਹਮਾਰੋ,
ਫਿਰ ਵੀ ਤੂੰ ਸਾਡਾ ਕਿਹਾ ਸੁਣ, ਧਿਆਨ ਦੇ ਕੇ ਰਾਜਾ ਬਿਸ਼ਨ ਸਿੰਘ,
ਸ੍ਰੀ ਨਾਨਕ ਕੋ ਨਾਮ ਚਿਤਾਰੋ,
ਤੂੰ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ। ਕੰਮ ਤਾਂ ਬੜਾ ਔਖਾ ਹੈ, ਕਿਉਂਕਿ ਉਧਰ ਦੇਵੀ ਉਹਨਾਂ ਦੀ ਰਾਖੀ ਕਰ ਰਹੀ ਹੈ ਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਨਾਂ ਸਿਮਰ, ਕਿਉਂਕਿ ਉਹ ਦੇਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਝਾੜੂ ਫੇਰਦੀ ਵਿਖਾਈ ਦਿੱਤੀ ਜਾਂਦੀ ਤੇ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਚਿਤਾਰ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰ।
ਸਤਨਾਮ ਕੋ ਸਿਮਰਨ ਕਰੀਏ, ਹਿਰਦੇ ਸੰਦੇਹਨ ਕੋ ਪਰ ਹਰੀਐ,
ਸੱਚੇ ਨਾਮ ਦਾ ਸਿਮਰਨ ਕਰ ਰਾਜਾ ਬਿਸ਼ਨ ਸਿੰਘ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਿਆ ਕਰ, ਸਿਮਰਿਆ ਕਰ ਇਸ ਪਵਿੱਤਰ ਨਾਮ ਨੂੰ, ਇਸੇ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਨੇ ਔਰ ਆਪਣੇ ਮਨ ਦੇ ਜਿੰਨੇ ਸੰਸੇ ਨੇ ਸੰਦੇਹ ਨੇ ਉਹਨਾਂ ਸਾਰੇ ਸੰਸਿਆਂ ਦੀ ਨਿਵਿਰਤੀ ਕਰ ਦੇ।
ਨਿਸ਼ਚੇ ਹੋਏ ਹੈ ਵਿਜੇ ਤੁਮਾਰੀ,
ਅਸੀਂ ਵਚਨ ਕਰਦੇ ਹਾਂ ਵੀ ਤੇਰੀ ਨਿਸ਼ਚੇ ਜਿੱਤ ਹੋਵੇਗੀ, ਤੇਰੀ ਹੀ ਇਸ ਜੰਗ ਦੇ ਵਿੱਚ ਜਿੱਤ ਹੋਵੇਗੀ।
ਮੈਂ ਬੀਤੇ ਚਿਰਕਾਲ ਅਗਾਰੀ,
ਹੁਣ ਜ਼ਿਆਦਾ ਲੰਮਾ ਸਮਾਂ ਨਹੀਂ ਰਿਹਾ, ਹੁਣ ਬਹੁਤੀ ਉਡੀਕ ਕਰਨੀ ਨਹੀਂ ਪਵੇਗੀ।
ਕਿਤਕ ਦਿਨਨ ਮੈਂ ਆਪਣੇ ਦੇਸ਼,
ਕੁਝ ਦਿਨਾਂ ਦੇ ਵਿੱਚ ਹੀ ਤੂੰ ਆਪਣੇ ਦੇਸ਼ ਵੱਲ,
ਗਮਨੇ ਤਿਆਗੋ ਸਕਲ ਕਲੇਸ਼,
ਇਹ ਸਾਰੇ ਕਲੇਸ਼ ਛੱਡ ਕੇ ਕੁਝ ਦਿਨਾਂ ਵਿੱਚ ਹੀ ਤੂੰ ਆਪਣੇ ਦੇਸ਼ ਨੂੰ ਵਾਪਸ ਮੁੜੇਗਾ। ਬਿਸ਼ਨ ਸਿੰਘ ਹੁਣ ਜ਼ਿਆਦਾ ਲੰਮਾ ਸਮਾਂ ਨਹੀਂ ਲੱਗਣਾ, ਕੁਝ ਦਿਨਾਂ ਦੇ ਵਿੱਚ ਤੂੰ ਆਪਣੇ ਦੇਸ਼ ਨੂੰ ਵਾਪਸ ਚਲਾ ਜਾਏਗਾ, ਇਸ ਮੁਹਿੰਮ ਵਿੱਚ ਤੇਰੀ ਜਿੱਤ ਹੋਵੇਗੀ।
ਇਮ ਸੁਣ ਭੂਪਤ ਪਾਏ ਆਨੰਦ,
ਇਹ ਸੁਣ ਕੇ ਬਿਸ਼ਨ ਸਿੰਘ ਬੜਾ ਖੁਸ਼ ਹੋਇਆ, ਵਿਸ਼ਵਾਸ ਸੀ ਉਹਨੂੰ ਗੁਰੂ ਬਚਨਾਂ ਤੇ, ਮਹਾਰਾਜ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ।
ਕੀਨ ਬੰਦਨਾ ਦੁਆ ਕਰ ਬੰਦ,
ਦੋਵੇਂ ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ।
ਧਰ ਨਿਸ਼ਚੇ ਗਮਨਿਓ ਨਿਜ ਡੇਰੇ,
ਸਤਿਗੁਰਾਂ ਤੇ ਨਿਸ਼ਚਾ ਧਾਰ ਕੇ ਭਰੋਸਾ ਧਾਰ ਕੇ ਆਪਣੇ ਡੇਰੇ ਵੱਲ ਚਲਾ ਗਿਆ।
ਜਾਣੈ ਕਰੇ ਕਾਜ ਗੁਰ ਮੇਰੇ,
ਜਾਣਦਾ ਹੈ ਕਿ ਸਤਿਗੁਰੂ ਜੀ ਹੁਣ ਮੇਰਾ ਕਾਰਜ ਜ਼ਰੂਰ ਕਰਨਗੇ।
ਨਹੀਂ ਤਾਂ ਦੁਰਲਭ ਹੁਤੀ ਵਿਸਾਲ,
ਨਹੀਂ ਤਾਂ ਇਹ ਕੰਮ ਬੜਾ ਦੁਰਲਭ ਸੀ, ਇਹ ਬੜਾ ਔਖਾ ਕੰਮ ਸੀ।
ਕਿਸੇ ਨਾ ਬਿਜੇ ਲਈ ਇਸ ਕਾਲ,
ਅੱਜ ਤੋਂ ਪਹਿਲਾਂ ਕਦੇ ਕਿਸੇ ਰਾਜੇ ਨੇ ਇਸ ਇਲਾਕੇ ਨੂੰ ਨਹੀਂ ਜਿੱਤਿਆ, ਕਿਸੇ ਨੂੰ ਇੱਥੇ ਵਿਜੈ ਪ੍ਰਾਪਤ ਨਹੀਂ ਹੋਈ। ਜਿਹੜਾ ਚੜ ਕੇ ਆਉਂਦਾ ਰਿਹਾ ਹਾਰ ਕੇ ਮੁੜਦਾ ਰਿਹਾ, पर हुण गुरु साहब दे वचन होए ने ਇਹ ਜਿਹੜਾ ਬੜਾ ਦੁਰਲਭ ਕਾਰਜ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰਾ ਹੁਣ ਪੂਰਾ ਹੋਵੇਗਾ।
ਇਮ ਚਿਤਵਤ ਜਬ ਜਾਮਨ ਹੋਈ,
ਇਦਾਂ ਸੋਚਦਿਆਂ ਜਦੋਂ ਰਾਤ ਦਾ ਸਮਾਂ ਹੋਇਆ,
ਨਿਜ ਨਿਜ ਥਾਨ ਤਿਰੇ ਸਭ ਕੋਈ,
ਸਾਰੇ ਆਪੋ ਆਪਣੇ ਥਾਵਾਂ ਤੇ ਟਿਕ ਗਏ, ਟਿਕਾ ਵਿੱਚ ਚਲੇ ਗਏ।
ਗਯੋ ਕਾਮਰੂ ਪਤਰਣ ਵਾਸ,
ਉਧਰ ਵੀ ਰਾਤ ਪਈ ਕਾਮਰੂ ਦੇਸ਼ ਵਿੱਚ, ਜਿਹੜਾ ਰਾਜਾ ਰਾਮ ਰਾਏ ਸੀ ਅਸਾਮ ਦਾ ਰਾਜਾ, ਅਸਾਮ ਪਤੀ ਵੀ ਕਹਿੰਦੇ ਸੀ ਇਹਨੂੰ, ਅਸਾਮ ਕਾਮਰੂ ਨੂੰ, ਅਸਾਮ ਅਸਾਮ ਦਾ ਪਹਿਲਾ ਨਾਂ ਕਾਮਰੂ ਸੀ, ਇਹਨੂੰ ਕਾਮਰੂ ਦੇਸ਼ ਵੀ ਕਹਿੰਦੇ ਸਨ। ਤੋ ਅਸਾਮ ਦਾ ਜਿਹੜਾ ਰਾਜਾ ਸੀ, ਜਦੋਂ ਰਾਤ ਹੋਈ ਨਾ, ਉਹ ਆਪਣੇ ਰਣਵਾਸ ਵਿੱਚ ਗਿਆ, ਆਪਣੇ ਮਹਿਲਾਂ ਵਿੱਚ ਗਿਆ।
ਰੁਚਿਰ ਪ੍ਰਿਯੰਕ ਸੈਨ ਕੋ ਕੀਨ,
ਰਾਜਾ ਰਾਮ ਰਾਏ ਜਿਹੜਾ ਕਾਮਰੂ ਦੇਸ਼ ਦਾ ਰਾਜਾ ਹੈ, ਉਹ ਆਪਣੇ ਮਹਿਲਾਂ ਵਿਚ ਆਇਆ ਤੇ ਬੜੇ ਸੋਹਣੇ ਪਲੰਘਾਂ ਦੇ ਉੱਤੇ ਜਾ ਕੇ ਸੁੱਤਾ।
ਸੇਵੈ ਰਾਨੀ ਬੈਸ ਨਵੀਨ,
ਬਹੁਤ ਸਾਰੀਆਂ ਰਾਣੀਆਂ ਉਹਦੀਆਂ ਦਾਸੀਆਂ ਨੇ ਜੋ ਉਹਦੀ ਸੇਵਾ ਕਰਦੀਆਂ ਨੇ।
ਪੀਤੰਬਰ ਅਰ ਸਿਰ ਦਸਤਾਰ,
ਸਰੀਰ ਤੇ ਪੀਲੇ ਰੰਗ ਦੇ ਕੱਪੜੇ ਤੇ ਸਿਰ ਤੇ ਨੇ ਦਸਤਾਰ ਪਾਈ ਹੋਈ ਹੈ, ਬੰਨੀ ਹੋਈ ਹੈ।
ਮੈਂ ਪਾਲਕ ਨੇ ਰੱਖੀ ਉਤਾਰ,
ਰਾਜੇ ਨੇ ਸੌਣ ਤੋਂ ਪਹਿਲਾਂ ਆਪਣੇ ਸਿਰ ਤੋਂ ਦਸਤਾਰ ਲਾ ਕੇ ਰੱਖੀ ਹੈ।
ਖੰਜਰ ਇੱਕ ਨ੍ਰਿਪ ਪਾਸ ਰਥੰਤਾ,
ਇੱਕ ਬੜਾ ਸੋਹਣਾ ਕੀਮਤੀ ਖੰਜਰ ਸੀ ਆਪਣੇ ਕੋਲ ਰੱਖਦਾ ਸੀ, ਜਿਹੜਾ ਕਾਮਰੂ ਦਾ ਰਾਜਾ ਸੀ ਨਾ, ਪੱਗ ਲਾ ਕੇ ਰੱਖ ਦਿੱਤੀ, ਸੌਣ ਜੋ ਲੱਗਾ, ਦਸਤਾਰ ਲਾ ਕੇ ਰੱਖ ਦਿੱਤੀ, ਫਿਰ ਇੱਕ ਬੜਾ ਕੀਮਤੀ ਖੰਜਰ ਸੀ ਜਿਹੜਾ ਇਹ ਹਰ ਵੇਲੇ ਆਪਣੇ ਗਾਤਰੇ ਚ ਰੱਖਦਾ ਸੀ।
ਵਸਤਰਨ ਵਿਖੇ ਰੱਖੇ ਹੋ ਦੁਤਵੰਤਾ, ਨਮੋ
ਆਪਣੀ ਦੇਵੀ ਦੀ ਆਰਾਧਨਾ ਕੀਤੀ, ਕਵਖਿਆ ਦੇਵੀ ਨੂੰ ਮੱਥਾ ਟੇਕ ਕੇ।
ਪਯੋ ਨੀਂਦ ਬਸ ਪਰ ਤੈ ਸਮੋ,
ਇਹ ਨੀਂਦ ਬਸ ਹੋ ਗਿਆ, ਉਸ ਵੇਲੇ ਨੀਂਦ ਬਸ ਹੋ ਕੇ ਸੌ ਗਿਆ।
ਨਿਸ ਮੈਂ ਸ਼ਸਤਰ ਬਸਤਰ ਨ੍ਰਿਪ ਕੇਰੇ,
ਹੁਣ ਜਿਹੜੇ ਇਹਦੇ ਸ਼ਸਤਰ ਤੇ ਬਸਤਰ ਇਹਨੇ ਲਾ ਕੇ ਰੱਖੇ ਸੀ ਸੌਣ ਤੋਂ ਪਹਿਲਾਂ ਰਾਤ ਦੇ ਸਮੇਂ,
ਸਰਬ ਅਨਾਏ ਗੁਰ ਤਿਸ ਬੇਰੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਕਤੀ ਨਾਲ ਇਹਦੇ ਜਿੰਨੇ ਸ਼ਸਤਰ ਬਸਤਰ ਸੀ ਨਾ, ਸਾਰੇ ਦੇ ਕੋਲੋਂ ਚੁਕਾ ਕੇ ਆਪਣੇ ਕੋਲ ਮੰਗਾ ਲਏ। ਮਹਾਰਾਜ ਦੋਵੇਂ ਪਾਤਸ਼ਾਹ ਨੇ ਵਿਖਾਣੀ ਸੀ ਨਾ, ਕਲਾ ਵਿਖਾਣੀ ਹੈ, ਤੇ ਤਾਂ ਹੀ ਇਹਨੇ ਸਤਿਗੁਰਾਂ ਅੱਗੇ ਝੁਕਣਾ ਕਿ ਜੇ ਤੇਰੇ ਮਹਿਲਾਂ ਵਿੱਚੋਂ ਤੇਰੇ ਸ਼ਸਤਰ ਬਸਤਰ ਚੁੱਕ ਸਕਦੇ ਹਾਂ ਤੇ ਤੇਰੇ ਪ੍ਰਾਣ ਵੀ ਹਰ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਇਹਦੇ ਸ਼ਸਤਰ ਬਸਤਰ ਪਏ ਸੀ, ਲਾ ਕੇ ਸੁੱਤਾ ਸੀ, ਉਹ ਸਾਰੇ ਸ਼ਸਤਰ ਬਸਤਰ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ ਹਰ ਲਏ, ਰਾਤ ਨੂੰ ਆਪਣੇ ਕੋਲ ਮੰਗਾ ਲਏ।
ਦੇਵੀ ਦੇਵ ਨਕਿਨੋ ਹਟਾਏ,
ਕਿਸੇ ਦੇਵੀ ਦੇਵਤੇ ਨੇ ਨਹੀਂ ਰੋਕਿਆ, ਹਾਲਾਂਕਿ ਇਹਦੀ ਦੇਵੀ ਰੱਖਿਆ ਕਰਦੀ ਸੀ ਰਾਜੇ ਦੀ, ਪਰ ਮਹਾਰਾਜ ਨੌਵੇਂ ਪਾਤਸ਼ਾਹ ਮੰਗਾਉਣਾ ਚਾਹੁਣ ਤੇ ਦੇਵੀ ਦੀ ਕੀ ਤਾਕਤ ਸੀ ਕਿ ਉਹ ਸਤਿਗੁਰਾਂ ਨੂੰ ਰੋਕ ਸਕਦੀ। ਕਹਿੰਦੇ ਕਿਸੇ ਦੇਵੀ ਦੇਵਤੇ ਨੇ ਨੀ ਰੋਕਿਆ।
ਸਗਰੇ ਸਤਿਗੁਰ ਕੇ ਟਿਗ ਆਏ,
ਜਿੰਨੇ ਉਹ ਬਸਤਰ ਸ਼ਸਤਰ ਸਨ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗੁਪਤ ਸ਼ਕਤੀ ਨਾਲ ਆ ਗਏ।
ਪਈ ਪ੍ਰਾਤ ਨ੍ਰਿਪ ਖੁੱਲੇ ਬਿਲੋਚਨ,
ਜਦੋਂ ਦਿਨ ਚੜਿਆ ਤੇ ਰਾਜੇ ਦੀਆਂ ਅੱਖਾਂ ਖੁੱਲੀਆਂ।
ਮੈਂ ਦੇਖੇ ਚਿਤ ਸੋਚਤ ਸੋਚਨ,
ਉੱਠ ਕੇ ਆਪਣੀ ਪੱਗ ਵੇਖਣ ਲੱਗਾ, ਖੰਜਰ ਵੇਖਣ ਲੱਗਾ ਜਿਹੜਾ ਲਾ ਕੇ ਰੱਖਿਆ ਸੀ, ਗਹਿਣੇ ਵੇਖਣ ਲੱਗਾ ਤੇ ਵੇਖ ਕੇ ਹੈਰਾਨ ਹੋ ਗਿਆ ਵੀ ਨਾ ਉੱਥੇ ਇਹਦੇ ਖੰਜਰ ਲੱਭਦੇ ਨੇ, ਨਾ ਇਹਦੇ ਗਹਿਣੇ ਦਿਸਦੇ ਨੇ, ਨਾ ਇਹਦੇ ਬਸਤਰ ਦਿਸਦੇ ਨੇ।
ਮੈਂ ਪਾਵਤ ਵਿਸਵਾਵਤ ਮਾਂ,
ਹੈਰਾਨ ਹੋ ਰਿਹਾ ਵੀ ਮੇਰੇ ਸ਼ਸਤਰ ਬਸਤਰ ਕਿੱਥੇ ਚਲੇ ਗਏ, ਕਿਉਂਕਿ ਮਹਿਲ ਵਿੱਚ ਕੋਈ ਚੋਰ ਤਾਂ ਆ ਨਹੀਂ ਸਕਦਾ ਜੀ, ਕਿਉਂਕਿ ਸਿਪਾਹੀ ਨੇ ਆਲੇ ਦੁਆਲੇ ਫੌਜਾਂ ਖੜੀਆਂ ਨੇ ਪਹਿਰੇ ਦੇ ਉੱਤੇ, ਚੋਰ ਕਿਵੇਂ ਪਹੁੰਚ ਸਕਦਾ ਅੰਦਰ, ਇਸ ਕਰਕੇ ਹੈਰਾਨੀ ਦੇ ਨਾਲ ਵੇਖਣ ਲੱਗਾ।
ਹੇ ਦੇਵੀ ਏ ਕੋਤਕ ਕਾ,
ਫਿਰ ਦੇਵੀ ਦੀ ਆਰਾਧਨਾ ਕਰਨ ਲੱਗਾ, ਹੇ ਕਮੱਖਿਆ ਮਾਤਾ, ਹੇ ਕਮੱਖਿਆ ਦੇਵੀ, ਇਹ ਕੀ ਕੋਤਕ ਹੈ।
ਅਤ ਚਿੰਤਾ ਤੁਰ ਨਰਪਤ ਹੋਆ,
ਕਹਿੰਦੇ ਰਾਜਾ ਬੜਾ ਚਿੰਤਤ ਹੋਇਆ, ਬਹੁਤ ਜ਼ਿਆਦਾ ਚਿੰਤਤ ਤੇ ਦੁਖੀ ਹੋਇਆ।
ਐਸੋ ਵਿਘਨ ਨ ਕਬਹੂ ਜੋਆ,
ਇਹੋ ਜਿਹਾ ਵਿਘਨ ਅੱਜ ਤੋਂ ਪਹਿਲਾਂ ਕਦੇ ਮੈਂ ਵੇਖਿਆ ਹੀ ਨਹੀਂ।
ਨਿਤ ਦੇਵੀ ਮੇਰੀ ਰਖਵਾਰੀ,
ਨਿਤਾ ਪ੍ਰਤੀ ਦੇਵੀ ਮੇਰੀ ਰਖਵਾਲੀ ਕਰਦੀ ਹੈ, ਮੈਨੂੰ ਰੱਖਦੀ ਹੈ।
ਆਨ ਸਕੇ ਕੋ ਵਿਘਨ ਪਸਾਰੀ,
ਕੌਣ ਐਸਾ ਹੈ ਜਿਹੜਾ ਆ ਕੇ ਮੈਨੂੰ ਵਿਘਨ ਪਾ ਸਕੇ।
ਕਹਿ ਦੇਵੀ ਕੋ ਵਰ ਮਿਟ ਗਏ,
ਸੋਚਦਾ ਕਿ ਲੱਗਦਾ ਦੇਵੀ ਦਾ ਵਰ ਮਿਟ ਗਿਆ, ਜਿਹੜਾ ਉਹਨੇ ਵਰ ਦਿੱਤਾ ਸੀ ਵੀ ਤੇਰੀ ਰਾਖੀ ਕਰਾਂਗੀ, ਲੱਗਦਾ ਉਹਦਾ ਵਾਰ ਖਤਮ ਹੋ ਚੁੱਕਾ ਹੈ।
ਅਸ ਪੋਤਕ ਮੇਰੇ ਡਿੱਗ ਪਇਓ,
ਆਹ ਵੇਖੋ ਮੇਰੇ ਕੋਲ ਕਿਸ ਤਰ੍ਹਾਂ ਦਾ ਕੌਤਕ ਹੋਇਆ ਵੀ ਮੇਰਾ ਖੰਜਰ ਵੀ ਚੋਰੀ ਹੋ ਗਿਆ। ਬੜਾ ਕੀਮਤੀ ਖੰਜਰ ਸੀ, ਮੇਰੇ ਗਹਿਣੇ ਸਨ, ਅਚਾਨਕ ਮੇਰੇ ਕੋਲੋਂ ਅਲੋਪ ਹੋ ਗਏ ਨੇ, ਕਿੱਥੇ ਚਲੇ ਗਏ ਨੇ? ਇਹ ਕਿਸ ਤਰ੍ਹਾਂ ਦਾ ਕੌਤਕ ਮੇਰੇ ਨੇੜੇ ਵਰਤਿਆ?
ਬਹੁ ਯੋਧਾ ਚੋਂ ਦਿਸ਼ ਸਾਵਧਾਨ,
ਬਹੁਤ ਸਾਰੇ ਯੋਧੇ ਮੇਰੇ ਚਾਰੇ ਪਾਸੇ ਸਾਵਧਾਨ ਹਨ।
ਕਿਸ ਵਿਧ ਕੋਈ ਨਾ ਪਹੁੰਚਿਓ ਆਨ,
ਕਿਸੇ ਵੀ ਤਰੀਕੇ ਨਾਲ ਕੋਈ ਇੱਥੇ ਪਹੁੰਚ ਨਹੀਂ ਸੀ ਸਕਦਾ, ਇੱਥੇ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।
ਜੰਤਰ ਮੰਤਰ ਕੀ ਰਚਿਆ ਮੇਰੇ,
ਫਿਰ ਮੈਂ ਜੰਤਰ ਮੰਤਰ ਪੜ ਕੇ ਆਪਣੇ ਦੁਆਲੇ ਕਾਰ ਕੱਢੀ ਹੋਈ ਹੈ, ਜੰਤਰ ਮੰਤਰ ਮੇਰੀ ਰੱਖਿਆ ਕਰਦੇ ਨੇ।
ਕੋਈ ਨਾ ਆਏ ਸਕੇ ਮਮ ਨੇੜੇ,
ਕੋਈ ਮੇਰੇ ਨੇੜੇ ਨਹੀਂ ਆ ਸਕਦਾ।
ਮਹਾ ਸ਼ਕਤ ਜੁਤ ਜਿਸ ਨੇ ਕੀਨ,
ਹਾਂ ਅੱਜ ਮੇਰੇ ਨਾਲ ਜੋ ਇਹ ਹੋਈ ਹੈ ਕਿ ਮੇਰੇ ਸ਼ਸਤਰ ਬਸਤਰ ਇੱਥੋਂ ਚਲੇ ਗਏ ਨੇ, ਗੁਪਤ ਹੋ ਗਏ ਨੇ, ਜਰੂਰ ਜਿਹਨੇ ਗੁਪਤ ਕੀਤੇ ਨੇ ਉਹ ਬੜਾ ਸ਼ਕਤੀਸ਼ਾਲੀ ਆਦਮੀ, ਉਹ ਬੜਾ ਸ਼ਕਤੀਸ਼ਾਲੀ ਤੇ ਬੜਾ ਬਲਵਾਨ ਹੈ।
ਸਭ ਦਬਾਏ ਪਟ ਆਯੁਧ ਲੀਨ,
ਜਿਹਨੇ ਮੇਰੀਆਂ ਸਾਰੀਆਂ ਸ਼ਕਤੀਆਂ ਨੂੰ ਦਬਾ ਕੇ ਮੇਰੇ ਸਾਰੇ ਬਸਤਰ ਤੇ ਸ਼ਸਤਰ ਆਪਣੇ ਕੋਲ ਮੰਗਾ ਲਏ ਨੇ।
ਪਰ ਇਸ਼ਨਾਨ ਨ੍ਰਿਪ ਬੈਠੇ ਹੋ ਜਬੇ,
ਰਾਜਾ ਉਸ ਵੇਲੇ ਉੱਠਿਆ, ਇਹਨੇ ਇਸ਼ਨਾਨ ਪਾਣੀ ਕੀਤਾ ਇਸੇ ਚਿੰਤਾ ਵਿੱਚ,
ਨ੍ਰਿਪ ਜਨਨੀ ਆਈ ਜਲ ਤਬੇ,
ਇਸ਼ਨਾਨ ਕਰਕੇ ਬੈਠਾ ਤੇ ਇਹਦੀ ਮਾਤਾ ਚੱਲ ਕੇ ਆਈ ਇਹਦੇ ਕੋਲ, ਕਾਮਰੂ ਦਾ ਜਿਹੜਾ ਰਾਜਾ ਸੀ ਰਾਮ ਰਾਏ, ਇਹਦੀ ਮਾਂ ਇਹਦੇ ਕੋਲ ਚੱਲ ਕੇ ਆਈ। ਉਹਨੇ ਆ ਕੇ ਆਪਣੇ ਪੁੱਤਰ ਨੂੰ ਉਤਸ਼ਾਹ ਦਿੱਤਾ, ਉਹਨੇ ਵੇਖਿਆ ਵੀ ਪੁੱਤਰ ਬੜਾ ਚਿੰਤਾ ਵਿੱਚ ਹੈ, ਚਿੰਤਾ ਇਹਨੂੰ ਇਸ ਗੱਲ ਦੀ ਆ ਵੀ ਰਾਤੀ ਇਹਦੇ ਜਿਹੜੇ ਬਸਤਰ ਸ਼ਸਤਰ ਨੇ ਉਹ ਅਲੋਪ ਕਿਵੇਂ ਹੋ ਗਏ, ਕਿੱਥੇ ਚਲੇ ਗਏ, ਇਸ ਕਰਕੇ ਇਹਦੀ ਮਾਂ ਨੇ ਇਹਨੂੰ ਬੜਾ ਭਾਰੀ ਉਤਸ਼ਾਹ ਦਿੱਤਾ।
ਮੈਂ ਸੋਚੋ ਨਰ ਪਤ ਔਰ ਮਾਂ,
ਇਹਦੀ ਮਾਂ ਆ ਕੇ ਬੋਲੀ, ਕਹਿਣ ਲੱਗੀ ਪੁੱਤਰ ਆਪਣੇ ਮਨ ਚ ਚਿੰਤਾ ਨਾ ਕਰ, ਫਿਕਰ ਨਾ ਕਰ,
ਮੈਂ ਹੋ ਭਗਤ ਚੰਡੀ ਜਗ ਮਾਤ,
ਮੈਂ ਭਗਤ ਹਾਂ ਚੰਡੀ ਦੀ, ਮੈਂ ਚੰਡੀ ਦੀ ਭਗਤ ਹਾਂ,
ਪੂਜਨ ਕਰੋ ਸਕਲ ਬਿਰਤਾਤ,
ਮੈਂ ਆਪੇ ਚੰਡੀ ਦੇਵੀ ਕੋਲੋਂ ਪੁੱਛਾਂਗੀ ਸਾਰੀ ਗੱਲ ਵੀ ਇਹ ਕੀ ਹੋਇਆ, ਤੇਰੇ ਕੱਪੜੇ ਕਿੱਥੇ ਗਏ ਨੇ, ਸ਼ਸਤਰ ਕਿੱਥੇ ਗਏ ਨੇ, ਮੈਂ ਚੰਡੀ ਦੀ ਆਰਾਧਨਾ ਕਰਕੇ ਦੇਵੀ ਕੋਲੋਂ ਪੁੱਛਾਂਗੀ।
ਨਿਸ ਚਰਿੱਤਰ ਕੋ ਭੇਦ ਬਤਾਏ,
ਰਾਤ ਦਾ ਜਿਹੜਾ ਚਰਿੱਤਰ ਵਰਤਿਆ ਇਹਦਾ ਸਾਰਾ ਭੇਦ ਹੁਣ ਦੇਵੀ ਖੋਲ ਕੇ ਦੱਸੇਗੀ।
ਹੋਏ ਅੰਤ ਕੋ ਆਪ ਸਹਾਏ,
ਅੰਤ ਨੂੰ ਉਹ ਦੇਵੀ ਤੇਰੀ ਸਹਾਇਤਾ ਕਰੇਗੀ, ਸਾਡੀ ਮਦਦ ਕਰੇਗੀ।
ਸਦਾ ਕੁਸ਼ਲ ਆਪਣੀ ਤੂੰ ਜਾਣ,
ਰਾਜਾ ਤੇਰੀ ਕੋਈ ਤੇਰੀ ਵਾਹ ਵੱਲ ਹੀ ਕੋਈ ਵੇਖ ਸਕਦਾ, ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ, ਤੂੰ ਸਦਾ ਕੁਸ਼ਲ ਸਹਿਤ ਰਹੇਗਾ।
ਰਾਖੀ ਅਮਰੀ ਸ਼ਕਤ ਮਹਾਨ,
ਕਿਉਂਕਿ ਸਾਡੀ ਸ਼ਕਤੀ ਕਮੱਖਿਆ ਦੇਵੀ ਹੈ, ਤੇ ਦੇਵੀ ਦੀ ਆਰਾਧਨਾ ਕਰਾਂਗੇ, ਉਹਨੂੰ ਵਰ ਦੇ ਕੇ ਉਹਨੂੰ ਪੁੱਛਾਂਗੇ ਬੇਨਤੀ ਕਰਕੇ ਕਿ ਰਾਤ ਨੂੰ ਇਹ ਕੀ ਕੌਤਕ ਵਰਤਿਆ ਹੈ।
ਇਮ ਕਹਿ ਕਰ ਨ੍ਰਿਪ ਜਨਨੀ ਗਈ,
ਇਦਾਂ ਕਹਿ ਕੇ ਜਿਹੜੀ ਰਾਜੇ ਦੀ ਮਾਤਾ ਸੀ ਉੱਥੋਂ ਉੱਠ ਕੇ ਚਲੀ ਗਈ।
ਪਰ ਇਸ਼ਨਾਨ ਤਨ ਪਾਵਨ ਪਈ,
ਉਹਨੇ ਜਾ ਕੇ ਇਸ਼ਨਾਨ ਪਾਣੀ ਕੀਤਾ ਤੇ ਤਨ ਪਵਿੱਤਰ ਕੀਤਾ।
ਦੇਵੀ ਕੇ ਮੰਦਰ ਚਲ ਜਾਏ,
ਉਹ ਆਪਣੀ ਦੇਵੀ ਜਿਹੜੀ ਸੀ ਕਮੱਖਿਆ ਦੇਵੀ ਉਹਦੇ ਮੰਦਰ ਵਿੱਚ ਚੱਲ ਕੇ ਗਈ।
ਪੂਜਨ ਕੋ ਸਮਾਜ ਸਭ ਲਿਆਏ,
ਪੂਜਾ ਦੀ ਸਾਰੀ ਸਮੱਗਰੀ ਲੈ ਕੇ ਗਈ ਜਿਹਦੇ ਨਾਲ ਦੇਵੀ ਦੀ ਪੂਜਾ ਕਰਨੀ ਹੈ।
ਧੂਪ ਦੁਖਾਏ ਆਰਤੀ ਕਰੀ,
ਧੂਪ ਦੁਖਾ ਕੇ ਇਹਨੇ ਆਪਣੀ ਦੇਵੀ ਦੀ ਆਰਤੀ ਕੀਤੀ, ਆਰਤੀ ਉਤਾਰੀ ਹੈ।
ਸਰਬ ਪ੍ਰਕਾਰ ਕਿਰਿਆ ਕਰ ਸਾਰੀ,
ਸਰਬ ਪ੍ਰਕਾਰ ਨਾਲ ਸਾਰੀ ਕਿਰਿਆ ਕੀਤੀ, ਜੋ ਜੋ ਕਰਮ ਕਾਂਡ ਸਨ ਇਹਨੇ ਕੀਤੇ ਹਨ।
ਮੁਖ ਤੇ ਉਸਤਤ ਮੰਤਰ ਉੱਚਾ,
ਨਾਲੇ ਆਪਣੇ ਮੂੰਹ ਤੋਂ ਉਸਤਤ ਕਰਦੀ ਹੈ, ਨਾਲੇ ਦੇਵੀ ਦੇ ਮੰਤਰ ਉਚਾਰਦੀ ਹੈ।
ਸਭ ਕੋ ਦੀਨਸ ਦੂਰ ਹਟਾਏ,
ਉਸ ਵੇਲੇ ਜਿੰਨੇ ਨੇੜੇ ਦੇ ਲੋਕ ਸੀ ਸਭ ਨੂੰ ਦੂਰ ਹਟਾ ਦਿੱਤਾ ਇਹਨੇ, ਇਹਨੇ ਆਖਿਆ ਵੀ ਮੈਂ ਇਕੱਲੀ ਦੇਵੀ ਦੇ ਕੋਲ ਬੈਠੀ, ਉਹਨੂੰ ਪੁੱਛਾਂਗੀ ਦੇਵੀ ਨੂੰ ਕਿ ਅੱਜ ਰਾਤ ਨੂੰ ਜੋ ਤੇਰੇ ਦਰਬਾਰ ਵਿੱਚ ਮਹਿਲਾਂ ਵਿੱਚ ਹੋਇਆ ਇਹ ਕੀ ਹੋਇਆ ਹੈ।
ਬੈਠੀ ਆਪ ਧਿਆਨ ਕੋ ਲਾਏ,
ਜਿਹੜੀ ਮਾਤਾ ਸੀ ਕਾਮਰੂ ਦੇਸ਼ ਦੇ ਰਾਜੇ ਦੀ ਮੰਦਰ ਦੇ ਵਿੱਚ ਬਹਿ ਗਈ ਚੌਂਕੜਾ ਮਾਰ ਕੇ ਦੇਵੀ ਦਾ ਧਿਆਨ ਕਰਕੇ।
ਤਬੇ ਪਵਨ ਤੇ ਬਾਣੀ ਪਈ,
ਕਹਿੰਦੇ ਖਾਲਸਾ ਜੀ ਉਸ ਵੇਲੇ ਉਸ ਮੰਦਰ ਵਿੱਚੋਂ ਆਕਾਸ਼ਵਾਣੀ ਹੋਈ, ਉਸ ਮੰਦਰ ਦੇ ਵਿੱਚੋਂ ਆਵਾਜ਼ ਆਉਣ ਲੱਗੀ,
ਸੁਨ ਰਾਨੀ ਨਿਸ ਮੈਂ ਜਿਮ ਥਈ,
ਆਕਾਸ਼ਵਾਣੀ ਹੋਈ, ਕਹਿਣ ਲੱਗੀ ਹੇ ਰਾਣੀ ਸੁਣ, ਜੋ ਅੱਜ ਰਾਤ ਨੂੰ ਤੇਰੇ ਮਹਿਲਾਂ ਵਿੱਚ, ਤੇਰੇ ਪੁੱਤਰ ਦੇ ਮਹਿਲਾਂ ਵਿੱਚ ਜੋ ਅੱਜ ਰਾਤ ਨੂੰ ਹੋਇਆ ਉਹ ਸੁਣ।
ਤੀਨ ਲੋਕ ਪਤੀ ਕੋ ਅਵਤਾਰ,
ਤਿੰਨਾਂ ਲੋਕਾਂ ਦੇ ਪਤੀ ਜੋ ਤਰਲੋਕੀ ਨਾਥ ਨੇ ਉਹਨਾਂ ਦਾ ਅਵਤਾਰ।
ਸ੍ਰੀ ਨਾਨਕ ਜਸ ਜਗਤ ਮਜਾਰ,
ਉਹ ਧੰਨ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦਾ ਜਸ ਸਾਰੇ ਸੰਸਾਰ ਦੇ ਵਿੱਚ ਵਿਦਤ ਹੈ, ਸਾਰੇ ਸੰਸਾਰ ਵਿੱਚ ਜਿਨ੍ਹਾਂ ਦਾ ਨਾਮ ਪ੍ਰਗਟ ਹੈ, ਉਹ ਤਿੰਨਾਂ ਲੋਕਾਂ ਦੇ ਸਵਾਮੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ।
ਇਸ ਗਾਦੀ ਗੁਰ ਤੇਗ ਬਹਾਦਰ, ਜਹਾਂ ਸਿਮਰੀ ਹੈ ਜਿਸ ਥਲ ਹਾਦਰ,
ਉਹਨਾਂ ਦੀ ਗੱਡੀ ਦੇ ਉੱਤੇ ਇਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਨੇ, ਜਿਨ੍ਹਾਂ ਨੂੰ ਜਿੱਥੇ ਸਿਮਰੀਏ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਜਿੱਥੇ ਉਹਨੂੰ ਕੋਈ ਸਿਮਰੇ, ਉਹਨਾਂ ਨੂੰ ਕੋਈ ਸਿਮਰਦਾ, ਉੱਥੇ ਹੀ ਉਹਨਾਂ ਦੀ ਆ ਕੇ ਸਹਾਇਤਾ ਕਰਦੇ ਹਨ।
ਭਗਤ ਰੂਪੀ ਆਪਣੋ ਬਾਪ ਤਾਰੇ,
ਤਾਂ ਉਹ ਪਰਮੇਸ਼ਰ, ਪਰ ਉਹ ਪਰਮੇਸ਼ਰ ਬਣ ਕੇ ਨਹੀਂ ਵਿਚਰਦੇ ਦੁਨੀਆਂ ਚ, ਉਹਨਾਂ ਨੇ ਭਗਤੀ ਰੂਪ ਧਾਰਨ ਕੀਤਾ ਤੇ ਭਗਤ ਰੂਪ ਧਾਰਨ ਕਰਕੇ ਸੰਸਾਰ ਵਿੱਚ ਵਿਚਰਦੇ ਹਨ।
ਨੌਵੇਂ ਗੁਰੂ ਜਗਤ ਜਿਨ ਤਾਰੇ,
ਉਹ ਨੌਵੇਂ ਗੁਰੂ ਨੇ ਸਾਰੇ ਜਗਤ ਨੂੰ ਤਾਰਨ ਵਾਲੇ ਤਾਰਨਹਾਰ ਹਨ।
ਜੋ ਸ਼ਰਧਾ ਤਰ ਸ਼ਰਨੀ ਪਰੇ,
ਜਿਹੜਾ ਸ਼ਰਧਾ ਧਾਰਨ ਕਰਕੇ ਉਹਨਾਂ ਦੀ ਸ਼ਰਨ ਵਿੱਚ ਪੈਂਦਾ ਹੈ,
ਤੈ ਸਹਾਇਤਾ ਸਭ ਥਲ ਕਰੇ,
ਉਹਦੀ ਸਹਾਇਤਾ ਹਰ ਜਗ੍ਹਾ ਤੇ ਹਰ ਥਾਂ ਤੇ ਸਤਿਗੁਰੂ ਜੀ ਕਰਦੇ ਹਨ।
ਨਿਰਪਤ ਜੋਧਪੁਰ ਸੇਵਕ ਪਾਇਓ,
ਕਹਿੰਦੇ ਉਧਰ ਜੋਧਪੁਰ ਦਾ ਜਿਹੜਾ ਰਾਜਾ ਹੈ, ਰਾਜਾ ਬਿਸ਼ਨ ਸਿੰਘ, ਉਹ ਉਹਨਾਂ ਦਾ ਸੇਵਕ ਬਣ ਗਿਆ। ਉਹ ਦੇਵੀ ਦੱਸ ਰਹੀ ਆਕਾਸ਼ਵਾਣੀ ਕਰਕੇ ਕਿ ਜੋਧਪੁਰ ਦਾ ਜਿਹੜਾ ਰਾਜਾ ਹੈ ਉਹ ਉਹਨਾਂ ਦਾ ਸੇਵਕ ਬਣ ਚੁੱਕਾ, ਉਹਨਾਂ ਦਾ ਸ਼ਰਧਾਲੂ ਹੈ।
ਬਿਨਤੀ ਪਨਤ ਸੰਗ ਨਿਜਲੀ,
ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਤੇ ਬੇਨਤੀ ਕਰਕੇ ਆਪਣੇ ਨਾਲ ਲੈ ਕੇ ਆਇਆ।
ਤੁਮ ਕੋ ਤਿਸ ਤੇ ਚਿੰਤਾ ਨਾਈ,
ਤੈਨੂੰ ਉਹਦੇ ਤੋਂ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਕੁਛ ਸੰਸੇ ਨੇ ਕਰੋ ਮਨ ਮਾਈ,
ਨਾ ਹੀ ਤੁਸੀਂ ਆਪਣੇ ਮਨ ਚ ਕੋਈ ਸੰਸਾ ਕਰੋ, ਸੰਦੇਹ ਕਰੋ, ਕਿਸੇ ਵੀ ਪ੍ਰਕਾਰ ਦਾ ਸੰਸਾ ਨਾ ਕਰੋ।
ਤੁਮ ਪੀ ਤਿਸ ਕੀ ਸ਼ਰਨ ਸਿਧਾਰੋ,
ਜੇ ਜੋਧਪੁਰ ਦਾ ਰਾਜਾ ਉਹਨਾਂ ਦੀ ਸ਼ਰਨ ਚ ਪਿਆ ਤੇ ਤੁਸੀਂ ਵੀ ਉਹਨਾਂ ਦੀ ਸ਼ਰਨ ਚ ਪੈ ਜਾਓ। ਜੇ ਬਚਣਾ ਚਾਹੁੰਦੇ, ਚਿੰਤਾ ਕਰਨ ਦੀ ਲੋੜ ਨਹੀਂ, ਉਹ ਤੁਹਾਡੇ ਵੀ ਰਖਵਾਲੇ ਬਣਨਗੇ, ਕਿਉਂਕਿ ਜਿਹੜਾ ਉਹਨਾਂ ਦੀ ਸ਼ਰਨ ਚ ਪੈ ਜਾਂਦਾ ਉਹਦੀ ਰਾਖੀ ਫਿਰ ਉਹ ਆਪ ਕਰਦੇ। ਇਸ ਕਰਕੇ ਹੇ ਰਾਣੀ, ਆਪਣੇ ਪੁੱਤਰ ਨੂੰ ਕਹਿ ਦੇਈ, ਕਾਮਰੂ ਦੇਸ਼ ਦੇ ਰਾਜੇ ਨੂੰ, ਰਾਜੇ ਰਾਮ ਰਾਏ ਨੂੰ, ਕਿ ਤੁਸੀਂ ਵੀ ਚੱਲ ਕੇ ਉਹਨਾਂ ਦੀ ਸ਼ਰਨ ਵਿੱਚ ਪੈ ਜਾਓ।
ਮਿਲ ਕਰ ਆਪਣੋ ਕਾਰਜ ਸੁਧਾਰੋ,
ਉਹਨਾਂ ਨੂੰ ਮਿਲ ਕੇ ਆਪਣਾ ਕੰਮ ਸੁਧਾਰੋ, ਕਾਰਜ ਸਿੱਧ ਕਰੋ।
ਰਾਜ ਅਟਲ ਨਾ ਮਿਟੇ ਤੁਮਾਰੋ,
ਤੁਹਾਡਾ ਇਹ ਰਾਜ ਅਟਲ ਰਹੇਗਾ, ਇਹ ਰਾਜ ਨਹੀਂ ਮਿਟੇਗਾ।
ਮੇਰੋ ਕਯੋ ਸੱਚ ਨਿਰਧਾਰੋ,
ਜੋ ਮੈਂ ਕਿਹਾ ਹੈ ਉਹ ਵੀ ਸੱਚ ਹੀ ਹੋਵੇਗਾ, ਉਹ ਵੀ ਝੂਠ ਨਹੀਂ ਹੈ।
ਰਾਜਾ ਰਾਣੀ ਸਭ ਪਰਿਵਾਰ,
ਰਾਜਾ ਰਾਣੀ ਸਾਰਾ ਪਰਿਵਾਰ ਆਪਣਾ ਲੈ ਕੇ,
ਤੂੰ ਵੀ ਜਾਵੋ ਸੰਗ ਤਿੰਨ ਧਾਰ,
ਹੇ ਰਾਣੀ ਤੂੰ ਵੀ ਆਪਣੇ ਪੁੱਤਰ ਦੇ ਨਾਲ ਸ਼ਰਧਾ ਧਾਰਨ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜਾਓ।
ਸ਼ਰਧਾ ਧਾਰ ਦਰਸੋਂਗੇ ਜਬੇ,
ਜਦੋਂ ਸ਼ਰਧਾ ਧਾਰਨ ਕਰਕੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰੋਗੇ,
ਸਕਲ ਕਾਜ ਸਿੱਧ ਹੋਵੇ ਤਬੇ,
ਤੁਹਾਡੇ ਸਾਰੇ ਕੰਮ ਸਿੱਧ ਹੋ ਜਾਣਗੇ, ਸਬਰ ਜਾਣਗੇ।
ਸ਼੍ਰੀ ਗੁਰ ਕਰੇ ਕਿਰਪਾ ਸੋ ਕਿਰਪਾਲੇ, ਸਗਰੇ ਬਿਗਨ ਵਿਨਾਸ਼ਨ ਵਾਲੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਕਰਨਗੇ, तुहाडे सारे बिघना दा विनाश करनगे।
नृप जननी देवी ते सुन के,
राजे दी जेडी मां सी उन्हें देवी दे ए बचन सुने बोल सुने,
वंदन करी बात सब मन के,
सारे बचन मन के ने मत्था टेकिया वंदना कीती देवी नू।
उठ कर मैं पालक टिग आई,
उठ के उठो अपने पुत्र राजे दे कोल जिथे दा पुत्र सी उथे चल के वापस आई,
सकल वार्ता को समझाई,
और आके अपने पुत्र नू सारी वार्ता समझाई, जो जो देवी ने वचन कहे आके अपने पुत्र नू सुनाए।
श्री नानक पुरुषोत्तम आए,
कहन लगी पुत्र इस मात लोक दी धरती ते गुरु नानक साहब जी जो पार ब्रह्म परमेश्वर दा अवतार आए हन,
सर्व देश सिखी बिथराए,
जिन्होंने सारे देशां दे विच अपनी सिखी दा विस्तार कीता है,
जीते सिद्ध बाद को करे,
जिन्होंने वड्डे वड्डे सिद्धां नू जित्तिया, जिन्ने भी उन्हां दे नाल बाद कीता है, जिन्हां ने भी उन्हां नाल चर्चा कीती, सारिआं नू उन्हां ने जित्तिया, फतेह प्राप्त कीती है।
अपर अजमती के मद हरे,
बड़े बड़े करामातियां दे उन्हां ने हाथ बल जिहड़ा वो हर लिया, बड़े बड़े करामातियां दा तेज हर लिया,
जिनकी समता करी नकाओ,
उन्हां दी बराबरी इस जगत विच कोई नहीं कर सकिया,
विचरे अखल जगत के माओ,
सारे देश दे विच विचरे ने, सारे देश दा उन्हां ने भ्रमण कीता है,
इस गादी गुर तेग बहादुर,
इस वेले उन्हां दी गद्दी ते श्री गुरु तेग बहादुर साहब जी गुरु हन,
बिशन सिंह कर बिनती सादर,
राजा बिशन सिंह जेड़ा तेरे ते चढ़ के आया है, उन्हें गुरु तेग बहादुर साहब नू बेनती कीती है,
अपने संग तिनू को आना,
उन्हां नू बेनती करके अपने नाल लेके आया है,
जिस ते हमरो बल सबाना,
जिदे नाले साडा बल घटिया, साडी ताकत घटी है, छीन होई है,
तिनू बस्तर शस्त्र मंगवाए,
तेरे जेड़े बस्तर शस्त्र ने ना रात नू उन्हां ने अपने कोल मंगवाए, तू सोच रहा सी ना भी किथे चले गए, तेरे वो बस्तर शस्त्र रात समय धन गुरु तेग बहादुर साहब ने अपने कोल मंगवाए ने,
मिलन हेत देवी फरमाए,
हुण अपनी जेड़ी कुल देवी है कमख्या देवी, उन्हें सानू हुक्म कीता है कि जाके गुरु तेग बहादुर साहब नू मिलो,
कृपा करेंगे शरणी परो,
कृपा करनगे उन्हां दी शरण च जाके पै जाओ,
अब चल राज आपनो करो,
और तुहानू अब चल राज दी प्राप्ति होवेगी,
सुन आयस का मथिया केरी,
ए आग्या जेड़ी इहदी मां ने आके देवी दे बचन आके पुत्र नू सुनाए, तो राजे ने कामरू देश दे राजे ने राजे राम राय ने ए आग्या सुनी,
तैयारी कर मैं पालक नेरी,
उसे वक्त राजे ने तैयारी कर ली,
सकल कुटुंब संग निजलीन,
सारा कुटुंब परिवार अपने नाल ले लिया,
गमने ओ तब मैं पाल प्रवीण,
उसे वक्त राजे ने तैयारी कर ली, टब्बर नाल ले लिया, बच्चे भी परिवार भी नाल ले लिया, परिवार नाल लेके चलिया है,
पहुंचे ओ ब्रह्म पुत्र तट जाई,
ब्रह्म पुत्र दरिया दे कंडे ते पहुंचिया है,
सुंदर दृढ़ नौका मंगवाई,
बड़ी सोहनी किश्ती मंगाई दरिया पार करन वास्ते,
पयो अरूड़न जल पर चली,
और कहंदे सवार हो के किश्ती ते चल पिया ते पानी दे उत्ते तुरन लगी किश्ती,
महीपत लए उपायन पली,
राजे ने पिटावा बड़िया सुंदर लिया ने सतगुरां नू भेट करन लई,
दिवस बतीती उतरत पार,
क्योंकि दरिया बड़ा लंबा चौड़ा है, ते पार करदिया करदिया कहंदे सारा दिन बतीत हो गया, शाम दे समय उरले पासे आया,
पहुंचे ओ संध्या समय उरार,
संध्या समय शाम दे समय कहंदे राजा उरले पासे उतरिया,
ऊच दम दमे गुरु बिराजे, लश्कर निकट सुनत बज बाजे,
उच्चे दमदमे ते सतगुरु जी विराजमान सन, ते लश्कर कहंदे कुछ दूरी दे उत्ते टिकिया होया सी, जो लश्कर नेड़े होण दे वाजे बजदे भी सुनाई दिंदे सन, ਇਹ ਰਾਜਾ ਅਸਾਮ ਪਤੀ ਕਾਮਰੂ ਦੇਸ਼ ਦਾ ਰਾਜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਜਿਵੇਂ ਆਇਆ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।